रामदास अर्जुन गुरु बर श्री हरगोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिस मह अमृत ज्ञान है माणक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच विकार तिन संतन को बंदना सिर चरनन पर धार एक ओंकारा सतगुरु तेह प्रसाद सच होए वाहिगुरु जी की फतेह विघन विनाशन सोए जजन भजन मम खालसा खालस पूज बजोग दास गोबिंद फतेह खालसा दर्स परस मिट सोग आत्म रस जे जानही सो है खालस देव प्रभ मह मो मह तास मह रंचिक नाहिन भेव कहाँ बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप लिहो तुम कथा सुधारी हम ना सकत कर सिफत तुम्हारी आप लिहो तुम कथा सुधारी
सतनाम श्री वाहे गुरु साहिब जी तिसते मगर करम सिंह पैज गड़ियो सिंह खतरी उन जात सुरड़ियो शाहे पीर फड़ चिट्टी लावे खरे शाहे को ले मुयो नाले तिसते मगर करम सिंह पैज गड़ियो
वाहे गुरु जी का खालसा वाहे गुरु जी की फतेह भगत वत्सल पूर्ण परमेश्वर पूर्ण अवतार सतगुर अगम अगाद अगम अगोचर अलख अपार धन धन श्री गुरु नानक देव साहिब जी महाराज पंथ दे वाले अमृत के दाते साहिबे कमाल गरीब नवाज दीन दयाल धन धन श्री गुरु गोबिंद सिंह साहिब जी महाराज दसे गुरु साहबाना दी आत्मक जोत जागदी जोत चावर शतर सिंघासन तख्त दे मालक जुगो जुग अटल धन धन श्री गुरु ग्रंथ साहिब जी महाराज गुरु दरबार अंदर जुड़ बैठी सतगुर जी दी साजी निवाजी गुरु रूप गुरु खालसा गुरु प्यारे गुरु सवारी सात संगत जियो आप जी करमा वाले हो वड्डियां भागां वाले हो जो श्री गुरु अर्जन देव महाराज जी दे पावन पवित्र स्थान विखे प्रतक हर धन धन श्री गुरु ग्रंथ साहिब महाराज जी दे दर्शन करके निहाल हो रहे हो गुरु अर्जन देव महाराज जी दे पावन पवित्र दरबार अंदर नितनेम नाल नित दी मर्यादा अनुसार सो दर रहरा साहब उपरंत अरदास होई गुरु जी ने पावन पवित्र हुक्मनामे संगतां बख्श के निहाल कीता है। इसे तरह ही सात संग जी जो नित दी मर्यादा अनुसार श्री गुर पंथ प्रकाश की कथा चल रही है उसका समा होया है जिमें आप जी पिछे सरवण कर रहे हो ਇਹ ਉਸ ਸਮੇਂ ਦੀ ਗੱਲ ਹੈ ਜਦੋਂ ਖਾਲਸੇ ਦਾ ਰਾਜ ਕਾਇਮ ਹੋਣਾ ਸ਼ੁਰੂ ਹੋ ਗਿਆ ਸੀ। ਯਮੁਨਾ ਨਦੀ ਤੋਂ ਲੈ ਕੇ ਦਿੱਲੀ ਵਾਲੇ ਪਾਸੇ ਤੋਂ ਇੱਧਰੋਂ ਪਾਕਿਸਤਾਨ, ਜੋ ਅੱਜ ਕੱਲ੍ਹ ਗੁਜਰਾਤ ਹੈ, ਪੰਜਾਬ, ਅਟਕ ਦਰਿਆ ਤੱਕ ਸਿੱਖਾਂ ਦਾ ਰਾਜ ਕਾਇਮ ਹੋ ਗਿਆ। ਫਿਰ ਮਿਸਲਾਂ ਦੇ ਸਰਦਾਰ ਆਪੋ ਵਿੱਚ ਹੀ ਖੋਹਾ ਖਾਹੀ ਲੁੱਟ ਕਰਨੀ ਸ਼ੁਰੂ ਕਰ ਦਿੱਤੀ। ਹਰ ਕੋਈ ਚਾਹੁੰਦਾ ਸੀ ਵੀ ਮੈਂ ਜ਼ਿਆਦਾ ਇਲਾਕੇ ਮੱਲ ਲਵਾਂ, ਦੂਜਾ ਕਹਿੰਦਾ ਮੈਂ ਮੱਲ ਲਵਾਂ। ਲੋਭ ਲਹਿਰ ਜਿਹੜੀ ਉਹ ਲੱਗ ਗਈ। ਲੋਭ ਤਾਂ ਐਸਾ ਹੀ ਹੈ ਕਿ ਇੱਕ ਲੋਭ ਲੱਖੋਂ ਗੁਣ ਖੋਵਤ। ਇੱਕ ਲਾਲਚ ਲੱਗ ਜਾਵੇ ਇਹ ਤਾਂ ਲੱਖਾਂ ਜਿਹੜੇ ਗੁਣ ਨਾਸ ਕਰਕੇ ਰੱਖ ਦਿੰਦਾ ਹੈ। ਗੁਰਬਾਣੀ ਦੇ ਬਚਨ ਹੈ, ਮੂਲ ਬਿਆਦੀ ਵਿਆਪਸ ਲੋਭਾ। ਇਹ ਬੜੀ ਮੁੱਢ ਦੀ ਬਿਮਾਰੀ ਹੈ, ਜਿਹੜਾ ਲੋਭ ਜ਼ੋਰ ਪਾ ਜਾਂਦਾ ਇਸ ਸਰੀਰ ਉੱਪਰ। ਲੋਭ ਲਹਿਰ ਕਰਕੇ ਹੀ ਤਾਂ ਆ ਸਾਰੇ ਰੌਲੇ ਹੈ, ਰੱਪੇ ਹੈ, ਹੜੱਪਣਾ ਹਰ ਕੋਈ ਚਾਹੁੰਦਾ ਹੈ। ਇਸੇ ਤਰ੍ਹਾਂ ਹੀ ਕਰੋੜ ਸਿੰਘੀਆ ਮਿਸਲ ਦੇ ਜੋ ਚੌਥੇ ਜਥੇਦਾਰ ਸਨ ਸਰਦਾਰ ਬਘੇਲ ਸਿੰਘ, ਉਹਨਾਂ ਦੀ ਤਾਬਿਆ ਹੇਠ ਜਥਾ ਚੱਲ ਰਿਹਾ ਸੀ। ਇੱਧਰੋਂ ਪਟਲੇਸ਼ਵਰ ਪਟਿਆਲੇ ਦਾ ਰਾਜਾ ਸਰਦਾਰ ਆਲਾ ਸਿੰਘ, ਮਹਾਰਾਜਾ ਪਟਿਆਲੇ ਦੇ ਪੋਤਰੇ ਸਰਦਾਰ ਅਮਰ ਸਿੰਘ, ਉਹਨਾਂ ਨੇ ਕੁਝ ਪਿੰਡ ਜਿਹੜੇ ਹੈ ਕਰੋੜ ਸਿੰਘੀਆ ਮਿਸਲ ਦੀ ਹੱਦ ਦੇ ਮੱਲ ਲਏ। ਫਿਰ ਉੱਥੋਂ ਜਿਹੜੀ ਇਹ ਲੜਾਈ ਹੋਈ ਆਪੋ ਵਿੱਚ ਘੁੜਾਮ ਪਿੰਡ ਦੇ ਕੋਲ, ਜਿਹੜਾ ਪਟਿਆਲੇ ਤੋਂ ਕੋਈ 12 ਕੋਹ ਦੀ ਵਿੱਥ 'ਤੇ ਹੈ, ਸਰਦਾਰ ਸ਼ਾਮ ਸਿੰਘ ਨਾਰਲੀ ਵਾਲੇ, ਜਿਨ੍ਹਾਂ ਦਾ ਕਵੀ ਜੀ ਨੇ ਥੋੜ੍ਹਾ ਕਥਨ ਕਰਕੇ ਦੱਸਿਆ, ਕਿਉਂਕਿ ਉਹਨਾਂ ਦੇ ਨਾਨਾ ਜੀ ਲੱਗਦੇ ਸੀ, ਉਹਨਾਂ ਤੋਂ ਅੱਗੇ ਜਥੇਦਾਰ ਬਣੇ ਸਰਦਾਰ ਕਰਮ ਸਿੰਘ, ਫਿਰ ਸਰਦਾਰ ਕਰੋੜਾ ਸਿੰਘ। ਕਰੋੜਾ ਸਿੰਘ ਸਰਦਾਰ ਤੋਂ ਬਾਅਦ ਬਣੇ ਸਰਦਾਰ ਬਘੇਲ ਸਿੰਘ। ਸਰਦਾਰ ਕਰੋੜਾ ਸਿੰਘ ਵੀ ਪੈਜਗੜ੍ਹ ਦੇ ਸੀ ਅਤੇ ਸਰਦਾਰ ਕਰਮ ਸਿੰਘ ਵੀ ਪੈਜਗੜ੍ਹ, ਜਿਹੜਾ ਪਿੰਡ ਹੈ ਗੁਰਦਾਸਪੁਰ ਵਿੱਚ, ਇੱਥੋਂ ਦੇ ਸਨ। ਇਹਨਾਂ ਦੀ ਮਿਸਲ ਦਾ ਨਾਮ ਮਿਸਲ ਪੈਜਗੜੀਆਂ ਦੀ ਪਹਿਲਾਂ ਚੱਲਦੀ ਆ ਰਹੀ, ਅਤੇ ਜਾਂ ਬਾਅਦ 'ਚ ਦੂਜਾ ਨਾਮ ਪੈ ਗਿਆ ਕਰੋੜ ਸਿੰਘੀਆਂ ਦੀ ਮਿਸਲ। ਆਪੋ ਵਿੱਚ ਹੀ ਜਿਵੇਂ ਬਖੇੜਾ ਹੋਇਆ। ਸਰਦਾਰ ਸ਼ਾਮ ਸਿੰਘ ਦਾ ਸੁਭਾਅ ਬਾਰੇ ਕਵੀ ਜੀ ਨੇ ਦੱਸਿਆ ਵੀ ਐਸੇ ਸਨ, ਰਲ ਮਿਲ ਕੇ ਛਕਦੇ ਛਕਾਉਂਦੇ ਸੀ, ਸਿੱਖੀ ਕਮਾਉਂਦੇ ਸੀ, ਮਿੱਠਾ ਬੋਲਦੇ ਸੀ, ਸਿੱਖਾਂ ਨਾਲ ਬੜਾ ਪਿਆਰ ਕਰਦੇ ਸਨ। ਅਤੇ ਜੇ ਕਿਤੇ ਰਸਤਾਂ ਬਸਤਾਂ ਹੋਣੀਆਂ ਖੁੱਲ੍ਹੀਆਂ ਤਾਂ ਸਭ ਨੂੰ ਛਕਾਉਣੀਆਂ, ਜੇ ਨਾ ਹੋਣੀਆਂ ਤਾਂ ਲੰਗਰ ਮਸਤਾਨੇ ਕਹਿ ਦੇਣੇ, ਆਪ ਵੀ ਨਾ ਛਕਣਾ ਅਤੇ ਜਥੇ ਨੇ ਵੀ ਨਾ ਛਕਣਾ। ਭਾਵੇਂ ਕਿ ਜਥੇਦਾਰ ਸੀ ਪਰ ਜਥੇਦਾਰੀ ਨਹੀਂ ਸੀ ਝਾੜਦੇ, ਨਿਮਾਣੇ ਹੋ ਕੇ ਰਹਿੰਦੇ ਸਨ। ਐਸੇ ਜੋ ਸੂਰਬੀਰ ਸ਼ਾਮ ਸਿੰਘ ਬੜੇ ਬਹਾਦਰ, 12,000 ਘੋੜ ਸਵਾਰ ਉਹਨਾਂ ਦੀ ਤਾਬਿਆ ਹੇਠ ਰਹਿੰਦਾ ਸੀ। ਸਭ ਤੋਂ ਪਹਿਲਾਂ ਉਹਨਾਂ ਨੇ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਗੀ ਵਾਲੇ, ਨਾਲੇ ਉਹਨਾਂ ਨੂੰ ਪੁੱਤਰ ਬਣਾਇਆ, ਸਿੱਖ ਬਣਾ ਕੇ ਸ਼ਸਤਰਧਾਰੀ ਬਣਾ ਕੇ ਚੰਗਾ ਪਹਿਲਾਂ ਸਰਦਾਰਾਂ ਵਿੱਚੋਂ ਆਪਣੇ ਨਾਲ ਸਰਦਾਰ ਚੁਣਿਆ। ਉਹਨਾਂ ਦੀ ਜਦੋਂ ਚੜ੍ਹਾਈ ਹੋਈ, ਭਾਵ ਜਦੋਂ ਸ਼ਹੀਦੀ ਹੋਈ ਅਹਿਮਦ ਸ਼ਾਹ ਦੀ ਫੌਜ ਨਾਲ ਲੜਦਿਆਂ, ਲਾਹੌਰ ਦੇ ਲਾਗੇ ਰਾਵੀ ਤੋਂ ਪਾਰ। ਫਿਰ ਉਸ ਤੋਂ ਬਾਅਦ ਦੂਸਰਾ ਸਰਦਾਰ ਕਰਮ ਸਿੰਘ ਪੈਜਗੜੀਆ ਹੋਇਆ। ਇਹ ਪ੍ਰਸੰਗ ਆ ਜਾ ਰਿਹਾ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ ਅਤੇ ਬੜੇ ਪਿਆਰ ਸਤਿਕਾਰ ਅਦਬ ਨਾਲ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਸ ਤੇ ਮਗਰ ਕਰਮ ਸਿੰਘ ਪੈਜ ਗੜੀਓ,
ਸ਼ਾਮ ਸਿੰਘ ਨਾਰਲੀ ਵਾਲੇ ਭਾਈ ਰਤਨ ਸਿੰਘ ਭੰਗੂ ਜੀ ਦੇ ਨਾਨਾ ਜੀ ਭਾਈ ਮਹਤਾਬ ਸਿੰਘ ਦੇ ਕੁੜਮ, ਉਹਨਾਂ ਨੇ ਪਹਿਲਾ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਗੀ ਵਾਲੇ ਨੂੰ ਬਣਾਇਆ। ਜਦੋਂ ਉਹਨਾਂ ਦੀ ਸ਼ਹੀਦੀ ਹੋ ਗਈ ਫਿਰ ਸਰਦਾਰ ਕਰਮ ਸਿੰਘ ਪੈਜਗੜੀਆ ਜਿਹੜਾ ਹੈ ਉਹ ਜਥੇਦਾਰ ਬਣਿਆ। ਇਹ ਕਵੀ ਜੀ ਦੇ ਰਿਸ਼ਤੇਦਾਰੀਆਂ ਵਿੱਚੋਂ ਸੰਬੰਧ ਹੈ, ਜਿਹਦੇ ਕਰਕੇ ਉਹ ਬਿਆਨ ਥੋੜ੍ਹਾ ਦੱਸ ਰਹੇ ਹੈ। ਸਰਦਾਰ ਬਘੇਲ ਸਿੰਘ ਜੋ ਬੜੇ ਬਹਾਦਰ ਹੋਏ ਹੈ ਅਤੇ ਉਹਨਾਂ ਦੀ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਥੋੜ੍ਹਾ ਦੱਸ ਰਹੇ ਹੈ ਪ੍ਰਸੰਗ ਬਣਾ ਕੇ ਕਰੋੜ ਸਿੰਘੀ ਮਿਸਲ ਦਾ, ਕਿ ਕਰਮ ਸਿੰਘ ਵੀ ਪੈਜਗੜੀਏ ਸਨ, ਸਰਦਾਰ ਕਰੋੜਾ ਸਿੰਘ ਵੀ ਪੈਜਗੜ੍ਹ ਦੇ ਸਨ। ਇਸ ਤਰ੍ਹਾਂ ਸੁੱਖਾ ਸਿੰਘ ਤੋਂ ਬਾਅਦ ਕਰਮ ਸਿੰਘ ਪੈਜਗੜੀਆ ਜਥੇਦਾਰ ਨਿਯਤ ਕੀਤਾ।
ਸਿੰਘ ਖੱਤਰੀ ਉਨ ਜਾਤ ਸੁਰੜੀਓ,
ਸਰਦਾਰ ਜਥੇਦਾਰ ਕਰਮ ਸਿੰਘ ਸੁਰੜੀਓ ਗੋਤ ਦਾ ਤੇ ਖੱਤਰੀ ਜਾਤ ਦਾ ਹੈ ਸੀ।
ਸ਼ਾਹੇ ਪੀਰ ਫੜ ਚਿੱਟੀ ਵਾਲੇ,
ਜਿਹੜੇ ਚਿੱਟੀ ਵਾਲੇ ਇੱਕ ਪੀਰ ਸੀ, ਸ਼ਾਹੇ ਪੀਰ ਐਸੇ ਸਨ ਜਥੇਦਾਰ ਕਰਮ ਸਿੰਘ ਕਿ ਉਹਨੂੰ ਜਿਉਂਦਿਆਂ ਨੂੰ ਫੜ ਲਿਆ ਸੀ।
ਖੈਰੇ ਸ਼ਾਹੇ ਕੋ ਲੈ ਮੋਇਓ ਨਾਲੇ,
ਤੇ ਅਹਿਮਦ ਸ਼ਾਹ ਅਬਦਾਲੀ ਦਾ ਜਦੋਂ ਉਹਦੇ ਨਾਲ ਲੜਾਈ ਹੋਈ ਜਲੰਧਰ ਵਿੱਚ, ਅਤੇ ਜਿਹੜਾ ਖੈਰੇ ਸ਼ਾਹ ਸੀ ਇੱਕ ਇਹ ਹਰਿਆਵਲ ਦਸਤਾ ਜਿਹੜੀ ਫੌਜ ਭਾਵ ਜਿਹੜੀ ਫੌਜ ਬੜੀ ਬਲੀ ਹੈ ਅਹਿਮਦ ਸ਼ਾਹ ਦੀ, ਉਹਦਾ ਕਿ ਚੰਗਾ ਫੌਜ ਦਾ ਸਰਦਾਰ ਸੀ। ਉਸ ਖੈਰੇ ਸ਼ਾਹ ਨੂੰ ਇਹਨਾਂ ਨੇ ਆ ਮਾਰ ਕੇ ਭਾਈ ਕਰਮ ਸਿੰਘ ਨੇ ਫਿਰ ਆਪ ਜਿਹੜੀ ਉਹ ਸ਼ਹੀਦੀ ਪਾਈ ਸੀ।
ਦੋਹਰਾ ਇਸ ਕੈ ਮਗਰੋਂ ਸ਼ਾਮ ਸਿੰਘ ਕੀ ਓ,
ਤਦੋਂ ਜਦੋਂ ਕਰਮ ਸਿੰਘ ਜੀ ਚੜ੍ਹਾਈ ਕਰ ਗਏ, ਉਸ ਤੋਂ ਬਾਅਦ ਸ਼ਾਮ ਸਿੰਘ ਨਾਰਲੀ ਵਾਲਿਆਂ ਨੇ ਆ ਦੂਸਰਾ ਜਥੇਦਾਰ ਨਿਯਤ ਕੀਤਾ।
ਕਰੋੜਾ ਸਿੰਘ ਮੁਖਤਿਆਰ,
ਸਰਦਾਰ ਕਰੋੜਾ ਸਿੰਘ ਨੂੰ ਮੁਖਤਿਆਰ ਕਰ ਦਿੱਤਾ, ਜਥੇਦਾਰ ਬਣਾ ਦਿੱਤਾ। ਸੋਹਣ ਸਿੰਘ ਸ਼ੀਤਲ ਜੀ ਨੇ ਭਾਈ ਸ਼ਾਮ ਸਿੰਘ ਤੋਂ ਬਾਅਦ ਕਰਮ ਸਿੰਘ, ਕਰਮ ਸਿੰਘ ਤੋਂ ਬਾਅਦ ਲਿਖਿਆ ਹੈ ਕਰੋੜਾ ਸਿੰਘ ਫਿਰ ਬਘੇਲ ਸਿੰਘ, ਪਰ ਇਹ ਕਵੀ ਜੀ ਮੁਤਾਬਕ ਪਹਿਲੇ ਜਥੇਦਾਰ ਭਾਈ ਸ਼ਾਮ ਸਿੰਘ ਨੇ ਸਰਦਾਰ ਸੁੱਖਾ ਸਿੰਘ ਨੂੰ ਕੀਤਾ, ਦੂਸਰੇ ਕਰਮ ਸਿੰਘ ਪੈਜਗੜੀਆ ਸੀ ਉਹ ਵੀ, ਅਤੇ ਤੀਸਰਾ ਕਰੋੜਾ ਸਿੰਘ ਆ ਪੈਜਗੜੀਆ ਗੁਰਦਾਸਪੁਰ ਇਲਾਕੇ ਦਾ ਉਸਨੂੰ ਕਾਇਮ ਕੀਤਾ, ਆ ਜਥੇਦਾਰ ਬਣਾਇਆ।
ਜਾਤ ਜੱਟ ਸੰਧੂ ਹੋਤੋ ਬਾਸੀ,
ਜਾਤ ਜੱਟ ਸੀ, ਸੰਧੂ ਗੋਤ ਦਾ ਸੀ, ਤੇ ਇਸ ਤਰ੍ਹਾਂ ਮਾਝੇ ਦਾ ਰਹਿਣ ਵਾਲਾ ਸੀ।
ਮਾਝੇ ਮਜਾਰ
ਵਾਸੀ, ਮਾਝੇ ਮਜਾਰ ਗੁਰਦਾਸਪੁਰ ਅੰਮ੍ਰਿਤਸਰ ਲਾਹੌਰ ਇਹ ਸਾਰਾ ਮਾਝਾ ਸੀ। ਤਰਨ ਤਾਰਨ ਜਿਹੜਾ ਅੱਜ ਕੱਲ੍ਹ ਬਣ ਗਿਆ ਵੀ ਸਾਰਾ ਮਾਝੇ ਦਾ ਇਲਾਕਾ ਹੀ ਸੀ। ਇਹ ਮਾਝੇ ਦੇ ਵਾਸੀ ਭਾਗ ਪੈਜਗੜ੍ਹ ਪਿੰਡ ਗੁਰਦਾਸਪੁਰ ਦਾ, ਸੰਧੂ ਗੋਤ ਦਾ ਅਤੇ ਜੱਟ ਜਾਤ ਦਾ ਹੈ ਸੀ। ਕੌਣ? ਸਰਦਾਰ ਕਰੋੜਾ ਸਿੰਘ।
ਚੋ ਪਈ ਉਸੇ ਪ੍ਰਾਪਤ ਬਹੁ ਦਲ ਮਦ ਵਯੋ,
ਜਦੋਂ ਸਰਦਾਰ ਕਰੋੜਾ ਸਿੰਘ ਆ ਮਿਸਲ ਵਿੱਚ ਆ ਜਥੇਦਾਰ ਬਣਿਆ ਹੈ ਅਤੇ ਬੁੱਢੇ ਦਲ ਦੇ ਵਿੱਚ ਇਹ ਕਰੋੜ ਸਿੰਘਾਂ ਦੀ ਮਿਸਲ ਬਣ ਗਈ। ਪਹਿਲਾਂ ਪੈਜਗੜੀਆਂ ਦੀ, ਫਿਰ ਨਾਂ ਪੈ ਗਿਆ ਕਰੋੜ ਸਿੰਘਾਂ ਦੀ ਮਿਸਲ। ਕਰੋੜ ਸਿੰਘ ਮਿਸਲ ਦਾ ਜਿਹੜਾ ਬੁੱਢੇ ਦਲ ਦੇ ਵਿੱਚ ਬੜਾ ਤੇਜ਼ ਪ੍ਰਤਾਪ ਵਧਿਆ।
ਮੋਹਰੈਲ ਮਿਸਲ ਦਲ ਮੱਧ ਸੋ ਪਇਓ।
ਬੁੱਢੇ ਦਲ ਦੀਆਂ ਮਿਸਲਾਂ ਵਿੱਚੋਂ ਸਰਦਾਰ ਕਰੋੜਾ ਸਿੰਘ ਸਭ ਤੋਂ ਅੱਗੇ ਆਗੂ ਸੀ। ਜਦੋਂ ਵੀ ਜੰਗ ਕੋਈ ਹੋਣੀ, ਨਿਸ਼ਾਨ ਸਾਹਿਬ ਲੈ ਕੇ ਅੱਗੇ ਹੋ ਕੇ ਲੱਗਦਾ ਸੀ।
ਜੋ ਕੋ ਦੇਵੈ ਕਿਸੇ ਸਿੰਘ ਨਿਕਾਲ।
ਜੇ ਕੋਈ ਦੂਜੀ ਮਿਸਲ ਦਾ ਕਿਸੇ ਸਿੰਘ ਨੂੰ ਕੱਢ ਦਿੰਦਾ ਕਿ ਤੂੰ ਨਿਕਲ ਜਾ ਇੱਥੋਂ, ਅਸੀਂ ਨਹੀਂ ਤੈਨੂੰ ਰੱਖਣਾ, ਤੂੰ ਨਹੀਂ ਕਿਸੇ ਕੰਮ ਦਾ, ਅਤੇ ਉਸ ਨੂੰ ਸਰਦਾਰ ਕਰੋੜਾ ਸਿੰਘ ਜੀ
ਵਹਿ ਮਿਲਵਾਏ ਲਏ ਆਪਣੇ ਨਾਲ।
ਉਸ ਨੂੰ ਆਪਣੇ ਨਾਲ ਬੜਾ ਸਤਿਕਾਰ ਕਰਕੇ, ਫਿਰ ਕੀ ਆ ਗਲਤੀਆਂ ਦੀ ਕਿਹੜੀ ਗੱਲ ਹੈ, ਬੰਦਾ ਤਾਂ ਹੈ ਗਲਤੀਆਂ ਦਾ ਪੁਤਲਾ ਹੈ, ਬੜੇ ਪਿਆਰ ਨਾਲ ਆਪਣੇ ਨਾਲ ਹੀ ਮੇਲ ਲੈਂਦੇ ਸਨ।
ਭੰਗੀ ਕਰਸੀਏ ਥੇ ਮਜੈਦਰ ਨਿਕਾਲੇ।
ਇਹ ਭੰਗੀਆਂ ਦੇ ਸਰਦਾਰ ਅਤੇ ਕਲਸੀਏ, ਇਹਨਾਂ ਨੂੰ ਆ ਮਾਝੇ ਵਾਲਿਆਂ ਨੇ, ਸਿੰਘਾਂ ਨੇ ਆ ਕੱਢਿਆ ਹੋਇਆ ਸੀ ਆਪਣੇ ਨਾਲੋਂ। ਇਸੇ ਤਰ੍ਹਾਂ ਬੂੜੀਓ ਨਗਰ ਤੇ ਸ਼ਸ਼ਰੋਲੀਓ, ਇਹ ਜਿਹੜੇ ਸਨ ਇਹ ਸਾਰੇ ਦੇ ਸਾਰੇ ਹੀ ਸਰਦਾਰ ਕਰੋੜਾ ਸਿੰਘ ਨੇ ਆਪਣੀ ਮਿਸਲ ਦੇ ਵਿੱਚ ਮਿਲਾ ਲਏ ਸੀ।
ਸਾਲ ਬਹਾਈਏ ਤੁਰੇ ਦਿੱਲੀ ਵੱਲ।
ਅੱਜ ਤੋਂ 1822 ਬਿਕਰਮੀ ਸੰਮਤ 1764-65 ਦੇ ਕਰੀਬ ਆ ਦਿੱਲੀ ਵੱਲ ਗਏ ਸਨ ਬੁੱਢੇ ਦਲ ਦੇ ਜਥੇ ਵਿੱਚ ਇਕੱਠਿਆਂ ਹੋ ਕੇ।
ਮੋਇਓ ਤਰਾਵੜੀਓ ਬਹੁ ਗੋਲੀ ਚੱਲ।
ਤਰਾਵੜੀ ਦੇ ਵਿੱਚ ਇੱਕ ਕਿਲ੍ਹਾ ਸੀ, ਬਾਬੇ ਬੰਦੇ ਸਿੰਘ ਨੇ ਕਾਇਮ ਕੀਤਾ। ਉੱਥੇ ਕਹਿੰਦੇ ਤੁਰਕਾਂ ਦੀ ਫੌਜ ਬੈਠੀ ਸੀ, ਇੱਕ ਕੋਈ ਮਨ ਚੰਚਲ ਨੇ ਗੋਲੀ ਚਲਾ ਦਿੱਤੀ ਅਤੇ ਉਹ ਸਰਦਾਰ ਕਰੋੜਾ ਸਿੰਘ ਦੇ ਲੱਗੀ, ਜਿਹਦੇ ਕਰਕੇ ਉਹ ਚੜ੍ਹਾਈ ਹੋ ਗਈ। ਇਵੇਂ ਵੀ ਆਉਂਦਾ ਹੈ ਵੀ ਨਜੀਬ ਦੌਲਾ, ਭਾਵ ਜਿਹੜਾ ਨਜੀਬ ਖਾਨ ਰੋਹੇਲਾ ਪਠਾਨ ਸੀ ਅਹਿਮਦ ਸ਼ਾਹ ਨੂੰ ਸੱਦਣ ਵਾਲਾ, ਇਹਦੀ ਫੌਜ ਬੈਠੀ ਸੀ ਇੱਥੇ ਤਰਾਵੜੀ ਕਿਲ੍ਹੇ ਦੇ ਵਿੱਚ। ਅਤੇ ਜਦੋਂ ਬੁੱਢਾ ਦਲ ਅਜਮਣਾ ਟੱਪ ਕੇ ਸਹਾਰਨਪੁਰ, ਸ਼ਾਮਲੀ, ਮੁਜ਼ੱਫਰਨਗਰ ਆਦਿ ਸਾਰੇ ਇਲਾਕੇ ਲੁੱਟੇ ਚੰਗੇ, ਇਹਨਾਂ ਹੱਲਿਆਂ ਲੜਾਈਆਂ ਦੇ ਵਿੱਚ ਹੀ ਨਜੀਬ ਖਾਨ ਨਾਲ ਲੜਾਈ ਹੋਈ ਅਤੇ ਉੱਥੇ ਇਹ ਕਰੋੜਾ ਸਿੰਘ ਦੇ ਗੋਲੀ ਵੱਜੀ ਅਤੇ ਉਦੋਂ ਇਹਨਾਂ ਸ਼ਹੀਦੀ ਪਾਈ ਹੈ।
ਉਸ ਚੇਲੋ ਉੱਥੋਂ ਬਗੈਰ ਸਿੰਘ ਧਾਲੀਵਾਲ।
ਆ ਧਾਲੀਵਾਲ ਗੋਤ ਦਾ ਸਰਦਾਰ ਬਘੇਲ ਸਿੰਘ ਸੀ, ਝਬਾਲ ਪਿੰਡ ਦਾ। ਸਰਦਾਰ ਬਘੇਲ ਸਿੰਘ ਚੌਥੇ ਪੰਜਵੇਂ ਜਥੇਦਾਰ ਹੋਏ ਆ ਕਰੋੜ ਸਿੰਘਿਆਂ ਮਿਸਲ ਵਿੱਚੋਂ, ਬੜੇ ਬਹਾਦਰ ਸੂਰਮੇ। ਅਤੇ ਜਦੋਂ ਵੱਡੇ ਘੱਲੂਘਾਰੇ ਵਿੱਚ ਵੀ ਇਹਨਾਂ ਨੇ ਬੜੀ ਜੰਗ ਕੀਤੀ ਹੈ। ਜਦੋਂ ਜਵਾਹਰ ਮੱਲ ਦੀ ਜਿਹੜਾ ਮਥੁਰੇ ਦਾ ਜੱਟ ਸੀ ਅਤੇ ਨਜੀਬ ਖਾਨ ਰੋਹੇਲੇ ਪਠਾਨ ਨਾਲ ਲੜਾਈ ਹੋਈ ਦਿੱਲੀ ਵਿੱਚ, ਅਤੇ ਬੁੱਢੇ ਦਲ ਨੇ ਮਦਦ ਕੀਤੀ ਅਤੇ ਸਰਦਾਰ ਬਘੇਲ ਸਿੰਘ ਹੋਣੀ ਵਿੱਚ ਸਨ, ਬੜੀ ਅੱਗੇ ਹੋ ਕੇ ਲੜਾਈ ਕਰਦੇ ਰਹੇ। ਫਿਰ ਇਹਨਾਂ ਨੇ ਬੜੀਆਂ ਮੱਲਾਂ ਮਾਰੀਆਂ ਸਰਦਾਰ ਬਘੇਲ ਸਿੰਘ ਹੋਣਾ ਨੇ। ਆ ਸਿੰਘਾਂ ਦੀ ਸ਼ਲੌਦੀ ਜਿਹੜਾ ਸਰਹੰਦ ਤੋਂ ਕੋਈ 10-12 ਕੋਹ ਦੀ ਵਿੱਥ 'ਤੇ ਨਗਰ ਹੈ, ਜਿੱਥੋਂ ਦੇ ਭਾਈ ਆਲੀ ਸਿੰਘ, ਮਾਲੀ ਸਿੰਘ ਹੋਣੀ ਹੋਏ ਹੈ, ਬੜੇ ਬਹਾਦਰ, ਉੱਥੇ ਆਪਣੀ ਰਾਜਧਾਨੀ ਬਣਾਈ ਹੋਈ ਸੀ। ਇਹ ਸਰਦਾਰ ਬਘੇਲ ਸਿੰਘ ਧਾਰੀਵਾਲ ਗੋਦ ਦਾ ਸਰਦਾਰ ਕਰੋੜਾ ਸਿੰਘ ਦਾ ਆ ਗੜਵਈ ਚੇਲਾ ਹੈ ਸੀ।
ਮੱਤ ਮਾਝੇ ਉਸ ਗਾਮ ਜਬਾਲ।
ਮਾਝੇ ਦੇ ਵਿੱਚ ਜਦੋਂ ਆਪਾਂ ਸੁਰ ਸਿੰਘ ਜਾਈਏ ਜਾਂ ਖੇਮ ਕਰਨ ਜਾਈਏ ਅਤੇ ਰਾਜ ਝਬਾਲ ਆਉਂਦਾ ਹੈ, ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਸਥਾਨ, ਉਹ ਝਬਾਲ ਇਹਨਾਂ ਦਾ ਪਿੰਡ ਸੀ ਸਰਦਾਰ ਬਘੇਲ ਸਿੰਘ ਦਾ।
ਅਤ ਸੂਰੋ ਅਤ ਬੜੋ ਦਨਾਊ।
ਬੜਾ ਦਾਨਾ ਸਿਆਣਾ ਸੀ, ਬੜਾ ਚਤੁਰ ਸਿਆਣਾ, ਸਮਝਦਾਰ, ਸੂਝਵਾਨ, ਜਤ ਸਤ ਦਾ ਪੱਕਾ ਹਠੀਆ, ਬੜਾ ਬਲੀ। ਅਤੇ ਅਤ ਸੂਰਾ, ਇਹ ਸੂਰਮਾ ਬਚਨਾਂ ਦਾ ਵੀ ਬੜਾ ਸੀ, ਮਨ ਕਰਕੇ ਵੀ ਸੂਰਾ ਸੀ, ਸਰੀਰ ਕਰਕੇ ਵੀ ਸੂਰਾ ਸੀ, ਹਰ ਪਾਸਿਓਂ ਸੂਰਮਤਾਈ ਸੀ।
ਫਤਿਹਦਾਰ ਅਤ ਭਲੋ ਸੁਭਾਉ,
ਬੜਾ ਚੰਗਾ ਸੁਭਾਅ ਸੀ ਉਹਨਾਂ ਦਾ, ਹਮੇਸ਼ਾ ਮਿੱਠੀ ਬੋਲੀ ਬੋਲਦੇ ਸਨ, ਰਸਨਾਂ ਤੋਂ ਫਿੱਕਾ ਨਹੀਂ ਸੀ ਬੋਲਦੇ, ਮਿੱਠੀ ਬੋਲ ਬਾਣੀ ਬੋਲਣੀ ਸਿੱਖਾਂ ਨੂੰ, ਜਥੇਦਾਰੀ ਨਹੀਂ ਸੀ ਝਾੜਦੇ, ਅਤੇ ਫਤਿਹਦਾਰ ਹਮੇਸ਼ਾ ਹੀ ਫਤਿਹ ਦਾ ਦਾਅਵਾ ਰੱਖਦੇ ਸੀ, ਜਿਹੜੀ ਜੰਗ ਵਿੱਚ ਜਾਣਾ ਉੱਥੇ ਇਹ ਫਤਿਹ ਪਾ ਕੇ ਆਉਂਦੇ ਸਨ। ਸਰਦਾਰ ਬਘੇਲ ਸਿੰਘ ਜੀ,
ਨਗਾਰੋ ਨਿਸ਼ਾਨ ਉਹਨਾਂ ਦਿਓ ਸੰਭਾਰ,
ਜਦੋਂ ਸਰਦਾਰ ਗਰੋੜਾ ਸਿੰਘ ਜੀ ਨੇ ਅਸ਼ਹੀਦੀ ਪਾ ਲਈ ਹੈ, ਸਾਰੇ ਸਿੰਘਾਂ ਨੇ ਮਿਲ ਜੁਲ ਕੇ ਨਿਸ਼ਾਨ ਸਾਹਿਬ ਅਤੇ ਨਗਾਰੇ ਪਾਵ, ਕਰੋੜ ਸਿੰਘਿਆ ਮਿਸਲ ਦਾ ਜਿਹੜਾ ਮੁਖੀਆ ਉਹ ਸਰਦਾਰ ਬਘੇਲ ਸਿੰਘ ਨੂੰ ਬਣਾ ਦਿੱਤਾ, ਇਸ ਤਰ੍ਹਾਂ ਸਾਰੀ ਸੰਭਾਲ ਜਥੇ ਦੀ ਕਰਨ ਲੱਗ ਪਏ।
ਸ਼ਾਮ ਸਿੰਘ ਪਇਓ ਥੰਨੇਦਾਰ,
ਭਾਈ ਸ਼ਾਮ ਸਿੰਘ ਵੇਖ ਲਓ ਚੰਗੇ ਮੁਖੀ ਸਨ ਸਭ ਤੋਂ ਪਹਿਲੇ, ਪਰ ਫਿਰ ਵੀ ਆਗੂ ਨਹੀਂ ਹੋ ਕੇ ਰਹੇ, ਇੱਕ ਪਾਸੇ ਥੰਨੇਦਾਰ ਬਣ ਕੇ ਰਹੇ, ਭਾਵ ਜਥੇਦਾਰ ਬਣ ਕੇ ਰਹੇ ਮਿਸਲ ਦੇ ਵਿੱਚ ਵੱਖਰੇ, ਅਤੇ ਥੰਨੇਦਾਰ ਕਹੀਦਾ ਹੈ ਜਿਹੜਾ ਜਿਵੇਂ ਫੌਜ ਦਾ ਦਸਤਾ ਹੋਵੇ ਅਤੇ ਉਹਦੀ ਰਾਖੀ ਕਰਨ ਵਾਲਾ, ਭਾਵ ਅੱਗੇ ਅੱਗੇ ਚੱਲ ਕੇ ਵੈਰੀ ਨੂੰ ਕੱਟਣ ਵਾਲਾ ਅਤੇ ਫੌਜ ਨੂੰ ਐਂ ਸਹੀ ਸਲਾਮਤ ਪਹੁੰਚਾਉਣ ਵਾਲਾ। ਫਿਰ ਵਹੀਰ ਜਿਹੜੇ ਸਿੰਘਾਂ ਦੇ ਪਰਿਵਾਰ, ਮਾਈਆਂ, ਬੀਬੀਆਂ, ਬਜ਼ੁਰਗ ਆਦਿ ਬੱਚੇ, ਅਤੇ ਉਹਨਾਂ ਨੂੰ ਜਿਹੜਾ ਠੀਕ ਠਾਕ ਪਹੁੰਚਾਉਣਾ, ਉਹ ਥੰਨੇਦਾਰ ਜਥੇਦਾਰ ਦਾ ਕੰਮ ਹੁੰਦਾ ਹੈ। ਸਰਦਾਰ ਸ਼ਾਮ ਸਿੰਘ ਇਸ ਤਰ੍ਹਾਂ ਥੰਨੇਦਾਰ ਜਥੇਦਾਰ ਹੋਇਆ।
ਉਸ ਕਰ ਦੀਨਾ ਮੋਹਰੇ ਵਾਰ,
ਉਸ ਨੂੰ ਅੱਗੇ ਲਾ ਦਿੱਤਾ ਵੀ ਆਹ ਫੌਜ ਦੇ ਦਸਤੇ ਦੀ ਰੱਖਿਆ ਕਰਨੀ ਹੈ, ਅਤੇ ਇਸੇ ਤਰ੍ਹਾਂ ਹੀ ਆ ਸਿੰਘਾਂ ਦੇ ਵਹੀਰ ਟੱਬਰ ਟੀਰ ਦੀ ਰੱਖਿਆ ਕਰਨੀ ਹੈ। ਭਾਈ ਸ਼ਾਮ ਸਿੰਘ ਨੇ ਵੀ ਉਹ ਸੇਵਾ ਸੰਭਾਲ ਲਈ ਸੀ।
ਯੋ ਪਇਓ ਸਰਦਾਰਨ ਸਿਰ ਬੜੋ ਸਰਦਾਰ,
ਇਉਂ ਭਾਈ ਸ਼ਾਮ ਸਿੰਘ ਜੀ ਦੇ ਭਾਈ ਕੀ ਕਹਿਣੇ ਹੈ, ਆ ਸਰਦਾਰਾਂ ਪਰ ਵੱਡੇ ਸਰਦਾਰ ਹੋਏ ਹੈ, ਆ ਬਚਪਨ ਤੋਂ ਲੈ ਕੇ ਅਤੇ ਰਹਿੰਦੀ ਜ਼ਿੰਦਗੀ ਤੱਕ ਪੰਥ ਨਾਲ ਆ ਬੁੱਢੇ ਦਲ ਵਿੱਚ ਰਹਿ ਕੇ ਗੁਜ਼ਾਰੀ ਸੀ।
ਦੋਹਰਾ ਮਿਸਲ ਮਾਝੇ ਮਦ ਹੁਤੋ
ਕਨੀ, ਮਾਝੇ ਦੇ ਵਿੱਚ ਮਿਸਲ ਕਰੋੜੀਆਂ ਦੀ, ਕਰੋੜ ਸਿੰਘੀਆਂ ਦੀ ਮਿਸਲ, ਤਿੰਨ ਜਿਹੜੇ ਹਿੱਸੇ ਸੀ ਆ ਮਾਝੇ ਦੇ ਵਿੱਚ ਰਹਿੰਦੇ ਸੀ।
ਉਹ ਦੁਆਬੇ ਚ ਥਾਈ ਦੇਸ਼,
ਆ ਚੌਥਾ ਹਿੱਸਾ ਜਿਹੜਾ ਸੀ ਕਰੋੜ ਸਿੰਘੀਆਂ ਮਿਸਲ ਦਾ, ਸਰਦਾਰ ਬਘੇਲ ਸਿੰਘ ਹੋਣਾ ਦੀ ਮਿਸਲ ਦਾ, ਇਹ ਦੁਆਬੇ ਦੇ ਇਲਾਕੇ ਵਿੱਚ ਰਹਿੰਦਾ ਸੀ, ਬਿਆਸ ਤੋਂ ਲੈ ਕੇ ਅਤੇ ਸਤਲੁਜ ਦੇ ਵਿਚਲਾ ਇਲਾਕਾ, ਹੁਸ਼ਿਆਰਪੁਰ ਆਦਿ ਜਿਹੜੇ ਇਲਾਕੇ ਜਿੰਨੇ ਵੀ ਆਉਂਦੇ, ਫਗਵਾੜਾ ਆਦਿ ਲੁਧਿਆਣਾ, ਸਾਰਾ ਦੁਆਬਾ ਹੈ, ਅਤੇ ਦੁਆਬੇ ਦੇ ਇਲਾਕੇ ਦੇ ਵਿੱਚ ਹੀ ਇੱਕ ਹਿੱਸਾ ਰਹਿੰਦਾ ਸੀ ਇਹ ਮਿਸਲ ਦਾ, ਜਾਂ ਐਵੇਂ ਸਮਝ ਲਓ ਵੀ ਤਿੰਨ ਹਿੱਸੇ ਇਹਨਾਂ ਦਾ ਰਾਜ ਭਾਗ ਸੀ ਮਾਝੇ ਵਿੱਚ, ਅਤੇ ਚੌਥਾ ਹਿੱਸਾ ਜਿਹੜਾ ਦੁਆਬੇ ਵਿੱਚ ਸੀ, ਅਤੇ ਤਿੰਨ ਹਿੱਸੇ ਦੁਆਬੇ ਦੇ ਬੁੱਢੇ ਦਲ ਸਭ ਮਿਸਲਾਂ ਦੇ ਕੋਲ ਸੀ।
ਨੀਹਲ ਪਰਬਤ ਲਗ ਗੰਗੇ,
ਲਗ ਗੰਗੇ ਉਸ ਨੀਹਲ ਕਹੀਦਾ ਜਿਹੜੇ ਪਹਾੜਾਂ ਦੇ ਪੈਰ ਹੈ ਹੇਠਲੀ ਤਰਾਈ, ਆ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਪਹਾੜ ਹੈ ਇਹ ਪਹਾੜਾਂ ਵੱਡਿਆਂ ਦੇ ਪੈਰ ਹੈ ਛੋਟੇ ਪਹਾੜ ਕਰਕੇ, ਇੱਥੋਂ ਤੱਕ ਇੱਧਰੋਂ ਗੰਗਾ ਨਦੀ ਦੇ ਲਾਗੇ ਤੱਕ ਹੁਸ਼ਿਆਰਪੁਰ ਤੋਂ ਲੈ ਕੇ,
ਉਗਰਾਹੀ ਬਿਨ ਕਲੇਸ਼,
ਇਹ ਉਗਰਾਉਂਦੇ ਸਨ ਬਿਨਾਂ ਕਲੇਸ਼ ਤੋਂ, ਭਾਵ ਕੋਈ ਹੁਜਤਬਾਜ਼ੀ ਨਹੀਂ ਕਰਦੇ ਸੀ ਪ੍ਰਜਾ ਨਾਲ, ਆ ਬੜਾ ਪ੍ਰੇਮ ਭਾਵ ਵੀ ਬਣਾ ਕੇ ਰੱਖਿਆ ਸੀ, ਸਾਰੇ ਇਹਨਾਂ ਦਾ ਸਤਿਕਾਰ ਕਰਦੇ ਸੀ, ਬਿਨਾਂ ਕਿਸੇ ਲੜਾਈ ਝਗੜੇ ਤੋਂ ਆ ਮਾਮਲੇ ਗਰਾਉਂਦੇ ਸਨ।
ਚੋ ਪਈ ਜੋ ਸਕੀ ਕੋ ਮਿਸਲ ਅਕਾਵੈ,
ਜੇ ਸਰਦਾਰ ਬਘੇਲ ਸਿੰਘ ਦੀ ਇਹ ਕਰੋੜ ਸਿੰਘਿਆ ਮਿਸਲ ਨੂੰ ਦੂਜੀ ਮਿਸਲ ਕੋਈ ਅਕਾਉਂਦੀ ਆ ਸਤਾਉਂਦੀ,
ਕਰ ਉਪਰਾਲੋ ਉਸ ਦੂਰੋਂ ਪਾਵੈ,
ਉਪਰਾਲਾ ਕਰਕੇ ਉਸਨੂੰ ਦੂਰੋਂ ਭਾਈ ਬਘੇਲ ਸਿੰਘ ਪੈਂਦੇ, ਭਾਵ ਦਾ ਘਾ ਦੇ ਨਾਲ ਪੈਂਦੇ, ਉਹ ਦੂਜੀ ਮਿਸਲ ਨੂੰ ਦਬਾ ਲੈਂਦੇ ਸਨ, ਬੜੀ ਬਹਾਦਰ ਮਿਸਲ है सी सिंघां दी
मिसल सभी जो होती पंथ माहे
जड़ियां सारियां मिसलां पंथ दे विच आ बारां दियां बारां मिसलां सन
एक एक बार लर गई ना ठाहे
एक एक बार सारियां मिसलां ए मिसलां लड़ी सरदार बघेल सिंह होना दी मिसलां लड़ी है पर वह टिकी नहीं है सारियां लड़ लड़ के भज गईं पर कोई जोर नहीं चलिया इस मिसल ते
एक बार मलवई शौक गए
कवि जी कहते हैं एक बार दी गल है भी आ मलवईयां ने जोर ला के वेख्या है भी बड़े हंकारे फिरदे सी कुछ नहीं इन्होंने खट्टिया भी हार के गए उही हुण प्रसंग बन्नण वास्ते कवि जी ने ते गल विचार अपनी रख दिती है भी एक बार मलवईया ने भी ये सरदार बघेल सिंह होना ना शाम सिंह नारली वाले की मिसलना फा लिया सी उहदा कारण की सी क्या काठगढ़ तो इस तरह घनौरी आदि जिहड़े इलाके रोपड़ तो लैके पहाड़ा के नाल नाल ये सारा इलाका ही करोड़ सिंघिया मिसल दे कोल सी पटियाले की हद तक लगता सी ते पटियाले वालियां नूं इस गल दा दुख हुंदा सी जिहदे करके वह इन्हां नाल टाकरा कीता ते शूंग कर देहा हंकारे जिहड़े हार के गए सन
होते मजालन बहु साख कहे
माझे दे सिंघां दे नाल पटियालियां वालियां दी बड़ा साख संबंध उंज है सी
इत आवन ते रहे हटवाए
ਇਹ ਹੁਣ ਉਹ ਸਾਗ ਸੰਬੰਧ ਵੀ ਸੀ ਅਤੇ ਜਾਂਦੇ ਸਨ ਉੱਧਰ ਅਤੇ ਨਾਲੇ ਇਲਾਕਿਆਂ 'ਤੇ ਵੀ ਮੱਲ ਮਾਰਦੇ ਸੀ ਸਰਦਾਰ ਬਘੇਲ ਸਿੰਘ ਆਦਿਕ ਸਰਦਾਰ ਪਰ ਉਹੜੇ ਮਲਵਈ ਸਨ ਪਟਿਆਲੇ ਰਾਜਾ ਅਮਰ ਸਿੰਘ ਹੋਣੀ ਇਹਨਾਂ ਨੂੰ ਹਟਾਉਣਾ ਚਾਹੁੰਦੇ ਸਨ ਪਿੱਛੇ ਕਰਨਾ ਚਾਹੁੰਦੇ ਸੀ
ਟਕੇ ਨਜ਼ਰਾਨੇ ਚਹਿ ਇਨ ਪਾਏ
ਉਹ ਇਹ ਮਿਸਲ ਤੋਂ ਆ ਮਾਮਲੇ ਕਰਾਉਣਾ ਚਾਹੁੰਦੇ ਸਨ ਵੀ ਸਾਨੂੰ ਮਾਮਲਾ ਤਾਰਿਆ ਕਰਨ ਕੌਣ ਇਹ ਪਟਿਆਲੇ ਵਾਲੇ
ਇਨ ਮਿਸਲ ਬਘੇਲ ਸਿੰਘ ਕੀ ਹੱਥ ਪਾਇਓ
ਇਹਨਾਂ ਪਟਿਆਲੇ ਵਾਲਿਆਂ ਨੇ ਸਰਦਾਰ ਅਮਰ ਸਿੰਘ ਹੋਣਾ ਨੇ ਇਹ ਸਰਦਾਰ ਬਘੇਲ ਸਿੰਘ ਦੀ ਮਿਸਲ ਨੂੰ ਹੱਥ ਪਾਇਆ ਭਾਵ ਇਹਨਾਂ ਨਾਲ ਫਾ ਲਿਆ
ਮਨੇ ਮਾਜਰੀਓ ਉਨ ਆਣ ਦਬਾਇਓ
ਇਹ ਕੀਤਾ ਕਿ ਆ ਮਣੀ ਮਾਜਰਾ ਜਿਹੜਾ ਚੰਡੀਗੜ੍ਹ ਦੇ ਕੋਲ ਹੈ ਇਹ ਤਾਂ ਕਬਜ਼ਾ ਸੀ ਸਰਦਾਰ ਬਘੇਲ ਸਿੰਘ ਹੋਣਾ ਦਾ ਉਹ ਸਰਦਾਰ ਅਮਰ ਸਿੰਘ ਪਟਿਆਲੇ ਵਾਲੇ ਨੇ ਇਹ ਇਲਾਕਾ ਜਿਹੜਾ ਆ ਦੱਬਿਆ
ਬਘੇਲ ਸਿੰਘ ਉਹਨੇ ਸਮਝਾਏ
ਸਰਦਾਰ ਬਘੇਲ ਸਿੰਘ ਬੜਾ ਸਮਝਾਇਆ ਵੀ ਅਮਰ ਸਿੰਘ ਵੇਖ ਬੁੱਢੇ ਦਲ ਦੇ ਵਿੱਚ ਅਸੀਂ ਹਾਂ ਅਤੇ ਤੁਹਾਡਾ ਵੀ ਬੁੱਢੇ ਦਲ ਨਾਲ ਹੀ ਮੇਲ ਜੋਲ ਹੈ ਆਪਾਂ ਆਪੋ ਵਿੱਚ ਹੀ ਹਾਂ ਅਤੇ ਆਪਾਂ ਨੂੰ ਇਵੇਂ ਨਹੀਂ ਕਰਨਾ ਚਾਹੀਦਾ ਇਲਾਕਾ ਨਹੀਂ ਮਲਣਾ ਚਾਹੀਦਾ ਪਰੇ ਪਰੇ ਰਹੋ ਜਿੱਥੇ ਤੁਹਾਡਾ ਰਾਜ ਉੱਥੇ ਕਰੋ ਇਹ ਇਲਾਕਾ ਸਾਡੇ ਅੰਡਰ 'ਚ ਸਾਡੇ ਕਬਜ਼ੇ 'ਚ ਆ ਅਤੇ ਤੁਸੀਂ ਇਸ 'ਤੇ ਕਬਜ਼ਾ ਨਾ ਕਰੋ ਆ ਬੜੀਆਂ ਦਲੀਲਾਂ ਦੇ ਕੇ ਬੜੇ ਪ੍ਰੇਮ ਨਾਲ ਸਮਝਾਇਆ ਸੀ ਇਸ ਰਾਜੇ ਨੂੰ
ਸਗੋਂ ਬਿਲਲਪੁਰ ਬਹੂਨੀ ਲਈ ਚੁਕਾਏ
ਇਹ ਪਤੋਂ ਹਟਿਆ ਨਹੀਂ ਇਹਨੇ ਸੱਖਣੀ ਤੱਕ ਗਏ ਵੀ ਆ ਬਿਲਲਪੁਰ 'ਤੇ ਕੋਈ ਨਹੀਂ ਕਬਜ਼ਾ ਲੈ ਕਰਕੇ ਬੈਠਾ ਅਤੇ ਬਿਲਲਪੁਰ ਇਹ ਇਲਾਕਾ ਜਿਹੜਾ ਇਹ ਸਾਰੇ ਇੱਧਰ ਹੀ ਪੈਂਦੇ ਮਾਲਵੇ ਵੱਲ ਹੀ ਇਹਨਾਂ ਮੱਲ ਲਿਆ ਰਾਜੇ ਅਮਰ ਸਿੰਘ ਹੋਣਾ ਨੇ ਹੋਰ ਵੀ ਇਲਾਕੇ ਜਿਹੜੇ ਹੈ ਮੁੱਲਾਂਪੁਰ ਅਤੇ ਹੋਰ ਕਈ ਇਲਾਕੇ ਜਿਹੜੇ ਆ ਕੇ ਜਿਹੜੇ ਮਿਸਲਾਂ ਦੇ ਕਬਜ਼ੇ ਵਿੱਚ ਸੀ ਇਹਨਾਂ ਦੇ ਇਸ ਰਾਜੇ ਅਮਰ ਸਿੰਘ ਨੇ ਦਬਾ ਲਏ ਕਬਜ਼ੇ 'ਚ ਕਰ ਲਏ ਸਰਦਾਰ ਬਘੇਲ ਸਿੰਘ ਦੀ ਭਾਵੇਂ ਫੌਜ ਘੱਟ ਸੀ ਆ ਨਗਾਰਾ ਵਜਾ ਕੇ ਚੜ੍ਹਾ ਦਿੱਤੀ ਫੌਜ ਇਹ ਲਾਤੋ ਕੇ ਬੂਤ ਬਾਤੋਂ ਸੇ ਨਹੀਂ ਮੰਨਤੇ ਆ ਪ੍ਰੇਮ ਨਾਲ ਕਿਹਾ ਇਹ ਮੰਨਦਾ ਨਹੀਂ ਅਸੀਂ ਕਹਿੰਦੇ ਵੀ ਸਿੱਖ ਭਰਾ ਹੈ ਅਤੇ ਪਰ ਹਟਦਾ ਹੀ ਨਹੀਂ ਹੈ ਆ ਧੱਕੇ ਨੇ ਕਬਜ਼ਾ ਕਰੀ ਜਾਂਦਾ ਹੈ ਇਸੇ ਗੱਲ ਨੂੰ ਲੈ ਕੇ ਵੀ ਇਹਨੂੰ ਸਮਝਾਉਣਾ ਪੈਣਾ ਹੈ ਇੱਦਾਂ ਨਹੀਂ ਹਟਣਾ ਆ ਜੰਗ ਦੇ ਨਗਾਰੇ ਵਜਾ ਦਿੱਤੇ ਅਤੇ ਪਟਿਆਲੇ ਵੱਲ ਨੂੰ ਚੜ੍ਹਾਈ ਕਰ ਲਈ ਤਿਆਰੀ ਕਰ ਲਈ
ਜਾ ਸਿੱਧਨੋ ਆਏ ਜਾ ਸਲੋ ਮਾਰੋ
ਇਸ ਤਰ੍ਹਾਂ ਸਿੱਧਨੋ ਆਦਿਕ ਪਿੰਡਾਂ ਤੱਕ ਜਿੱਥੇ ਮਹਾਰਾਜੇ ਪਟਿਆਲੇ ਦਾ ਰਾਜ ਸੀ इन्हों का कब्जा सी वह सरदार बघेल सिंह ने आ मार ले दब ले
और गिरत कणा रले लूट
होर भी लुट्टण वाले लुटेरे आसों पासों सरदार बघेल सुंघणा दे विच आ के मिल के ते लुटना इन्हां इलाकियां नूं शुरू कर दिता।
लाए मोर्चे गढ़ भयो झूठ
ते सरदार बघेल सिंह ने राजे अमर सिंह दा एक किले विच सी इहदे किले दे इर्द गिर्द आ के त्या घेरा घत लिया ते जुट के तगड़िया हो के बैठ गए।
दोहरा अमर सिंह खबर पई
इधरों सरदार अमर सिंह महाराजा पटियाले नूं जो सरदार आला सिंह दा पोतरा सी ए पटियाला नाम कितों पिया भी सरदार आला सिंह दे नाम तो आला दी पट्टी पटियाला इतों नाम बनया है ते उन्हां दे पोतरा सी अमर सिंह इन्हें भाई जस्सा सिंह आलूवाले तो जिहड़ा अमृत छकिया सी बुढ़े दल दे चौथे दार चौथे जथेदार तो पर मल्ला मारन दे चक्कर विच आ खालसे नाल ही विगाड़ जिहा रखन लग पिया। न्याणी उम्र सी राज भाग भाग दी ज्यादा कोई अव्याधी बीमारी च लगी सी। सरदार अमर सिंह नूं आ खबर पहुँची भी तुसी राजन साहब इदां बैठे आराम नाल ते बघेल सिंह ने ते फलाने फलाने जिहड़े पिंड है ਉਹ ਕਬਜ਼ੇ ਵਿੱਚ ਕਰ ਲਏ ਹਨ।
ਕਸ਼ੂ ਚਿੱਤ ਨਾ ਚਿੰਤਾ ਕੀਨ
ਇਹਨੇ ਸੁਣ ਕੇ ਆ ਚਿੱਤ ਦੇ ਵਿੱਚ ਚਿੰਤਾ ਹੀ ਨਹੀਂ ਕੀਤੀ ਆ ਮਨ ਜਿਹੜਾ ਹੰਕਾਰ ਦੇ ਵਿੱਚ ਹੀ ਮਸਤ ਹੋਇਆ ਪਿਆ ਸੀ।
ਮੈਂ ਚੜੂ ਜਬੈ ਬੋ ਫੌਜ ਕਰ
ਕਹਿੰਦਾ ਵੀ ਫਿਰ ਕੀ ਹੋ ਗਿਆ ਜੇ ਬਘੇਲ ਸਿੰਘ ਨੇ ਕਬਜ਼ੇ ਕਰ ਲਿਆ ਤੇ ਕੀ ਹੋ ਗਿਆ। ਆ ਕਹਿੰਦਾ ਜਦੋਂ ਮੈਂ ਆ ਚੜ੍ਹਾਈ ਕਰਕੇ ਫੌਜ ਲੈ ਕੇ ਬਘੇਲ ਵੱਲ ਚੜ੍ਹ ਗਿਆ ਦੋ ਹੱਥ ਕੀਤੇ ਜਦੋਂ
ਉਸ ਲਾਇਕ ਮੁਲਕ ਸਭ ਸ਼ੀਨ
ਉਸ ਲਾਇਕ ਮੁਲਕ ਸਭ ਸ਼ੀਨ ਉਹਦਾ ਜਿਹੜਾ ਮੁਲਕ ਹੈ ਉਹਦੇ ਇਲਾਕੇ ਮੈਂ ਸਾਰੇ ਆ ਖੋ ਲਵਾਂਗਾ ਬੜੀ ਆਸਾਨੀ ਨਾਲ।
ਉਹ ਫੌਜਨ ਉਦਮ ਰਚਿਓ
ਇਸ ਤਰ੍ਹਾਂ ਇਹਨੇ ਫਿਰ ਫੌਜ ਇਕੱਠੀ ਕਰਨ ਵਾਸਤੇ ਬੜਾ ਇਹਨੇ ਉੱਦਮ ਕੀਤਾ ਰਾਜੇ ਅਮਰ ਸਿੰਘ ਨੇ।
ਹਲਕਾਰੇ ਦੇ ਦੁੜਾਏ
ਹਲਕਾਰੇ ਕਹੀਏ ਸੂਹੇ ਲੋਕ ਆਪਣੇ ਸਿਪਾਹੀ ਕੁਝ ਘੋੜ ਸਵਾਰ ਇਹਨੇ ਇੱਧਰ ਉੱਧਰ ਭੇਜ ਦਿੱਤੇ ਜਿਹੜਾ ਫੂਲ ਵੰਸ ਵਾਲਿਆਂ ਵੱਲ ਭਾਈ ਭਗਤੂ ਵੰਸੀਆਂ ਵੱਲ ਵੀ ਫੌਜ ਮੈਂ ਇਕੱਠੀ ਕਰ ਲਵਾਂ ਜਿਹੜੇ ਨਾਭੇ ਜੀਂਦ ਰਿਆਸਤ ਦੇ ਇਹਨਾਂ ਦੇ ਸਗੇ ਸੰਬੰਧੀ ਸਨ ਉਹਨਾਂ ਰਾਜਿਆਂ ਵੱਲ ਆਪਣੇ ਸਿਪਾਹੀ ਭੇਜ ਦਿੱਤੇ ਵੀ ਐਵੇਂ ਬਘੇਲ ਸਿੰਘ ਨਾਲ ਜੰਗ ਕਰਨੀ ਆ ਅਤੇ ਤੁਸੀਂ ਸਾਰੇ ਇਕੱਠੇ ਹੋ ਕੇ ਆ ਜਾਓ। ਇਹਨੇ ਫਿਰ ਫੌਜ ਵਾਸਤੇ ਉੱਦਮ ਕਰ ਲਿਆ।
ਸਾਖ ਸਿਆਣ ਸਾਂਝ ਵਰਤਨ ਕਹਿਓ
ਆ ਜਿਹੜੇ ਜਿਨ੍ਹਾਂ ਨਾਲ ਸਾਖ ਸੰਬੰਧ ਹੈ ਸੀ ਸਿਆਣ ਜਿਨ੍ਹਾਂ ਨਾਲ ਜਾਣ ਪਛਾਣ ਸੀ ਹੋਰ ਵਰਤੋਂ ਵਿਹਾਰ ਆਦਿਕ ਕਰਦਾ ਸੀ ਅਤੇ ਜਿਨ੍ਹਾਂ ਨਾਲ ਰਿਸ਼ਤੇਦਾਰੀਆਂ ਸਾਂਝਾਂ ਸਨ ਉਹਨਾਂ ਸਾਰਿਆਂ ਨੂੰ ਇਸ ਨੇ ਕਿਹਾ
ਪੰਚੋ ਮੋਹ ਪੈ ਆਏ
ਕਹਿੰਦਾ ਵੀ ਆ ਮੈਂ ਮਹਾਰਾਜਾ ਪਟਿਆਲਾ ਤੁਹਾਨੂੰ ਕਹਿ ਰਿਹਾ ਵਾਂ ਇਸ ਤਰ੍ਹਾਂ ਸਰਦਾਰ ਬਘੇਲ ਸਿੰਘ ਨਾਲ ਲੜਾਈ ਸ਼ੁਰੂ ਕਰਨੀ ਹੈ ਇਲਾਕਾ ਉਹਦਾ ਕੋਈ ਛੱਡਣਾ ਨਹੀਂ ਹੈ ਅਤੇ ਤੁਸੀਂ ਸਾਰੇ ਦੇ ਸਾਰੇ ਆਪੋ ਆਪਣੀਆਂ ਫੌਜਾਂ ਇਕੱਠੀਆਂ ਕਰਕੇ ਜੰਗੀ ਸਮਾਨ ਇਕੱਠਾ ਕਰਕੇ ਤੇ ਆ ਮੇਰੇ ਕੋਲ ਪਟਿਆਲੇ ਵਿੱਚ ਪਹੁੰਚੋ।
ਫੁੱਲ ਆਇਨ ਸਭ ਆ ਪੁੱਜਿਓ
ਫੂਲ ਵੰਸੀ ਸਾਰੇ ਆ ਪੁੱਜੇ ਹੈ ਫੂਲ ਵੰਸੀ ਕਿਹੜੇ ਹੈ ਜਿਹੜੇ ਇਹਨਾਂ ਤੋਂ ਫੂਲ ਵੰਸੀਆਂ ਤੋਂ ਚੱਲੀ ਹੈ ਵੰਸ ਮਹਾਰਾਜਾ ਪਟਿਆਲਾ ਹੋਣਾ ਦੀ ਉਹਨਾਂ ਤੋਂ ਅੱਗੇ ਨਾਭਾ ਜੀਂਦ ਰਿਆਸਤ ਇਹ ਫੂਲ ਵੰਸ ਨੂੰ ਹੀ ਜਿਹੜੇ ਭਾਗ ਲਾਏ ਹੈ ਗੁਰੂ ਹਰਿ ਰਾਏ ਮਹਾਰਾਜ ਜੀ ਨੇ ਕਾਲੇ ਕੇ ਬਰਾੜ ਦੇ ਜਿਹੜੇ ਉਹਦੇ ਭਤੀਜੇ ਸਨ ਫੂਲ ਹੋਣੀ ਇੱਕ ਦਾ ਨਾਮ ਸੀ ਫੂਲ ਇੱਕ ਦਾ ਨਾਮ ਸੀ ਸੰਦਲੀ ਅਤੇ ਰੂਪ ਚੰਦ ਦੇ ਪੁੱਤਰ ਸਨ ਉਹ ਜਦੋਂ ਆਏ ਮਹਾਰਾਜ ਦੀ ਹਜ਼ੂਰੀ ਵਿੱਚ ਤਾਂ ਉਦੋਂ ਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ ਤਾਂ ਇਹ ਰਾਜ ਭਾਗ ਆਇਆ ਸੀ। ਇਹ ਫੂਲ ਵੰਸੀ ਜਿੰਨੇ ਮਹਾਰਾਜਾ ਪਟਿਆਲਿਆਂ ਦੇ ਵੱਡ ਵਡੇਰੇ ਇਹ ਸਾਰੇ ਦੇ ਸਾਰੇ ਆ ਪੁੱਜੇ
ਪੁੱਜੇ ਭਾਈ ਕੇ ਆਏ
ਤੇ ਭਾਈ ਕੇ ਚੱਕ ਦੇ ਜਿਹੜੇ ਬਠਿੰਡੇ ਵਾਲੇ ਪਾਸਿਓਂ ਭਾਈ ਭਗਤੂ ਵੰਸ਼ੀ ਜੋ ਭਾਈ ਭਗਤੂ ਜੀ ਹੋਏ ਹੈ ਮਾਤਾ ਭਿੱਖਾਂ ਦੇ ਘਰ, ਜਿਨ੍ਹਾਂ ਨੂੰ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ, ਭਾਈ ਆਦਮ ਦੇ ਘਰ ਭਾਈ ਭਗਤੂ ਜੀ ਹੋਏ, ਉਹ ਭਾਈ ਭਗਤੂ ਵੰਸ਼ੀ ਉਹ ਵੀ ਸਾਰੇ ਮਹਾਰਾਜਾ ਅਮਰ ਸਿੰਘ ਦੀ ਮਦਦ ਵਾਸਤੇ ਆ ਇਕੱਠੇ ਹੋਏ।
ਰਾਏ ਜਿਗਰਾ ਮੀਓ ਪੀ ਪਜਿਓ,
ਆ ਜਿਗਰਾਓਂ ਦਾ ਜਿਹੜਾ ਰਾਜਾ ਸੀ ਉਸ ਵਕਤ ਉਹ ਵੀ ਰਾਜੇ ਦੀ ਮਦਦ ਵਾਸਤੇ ਆ ਪਹੁੰਚਿਆ।
ਸੰਗ ਮਲੇਰੀਅਨ ਗੱਟ ਬਣਾਏ,
ਮਲੇਰੀਅਨ ਜਿਹੜੇ ਮਲੇਰਕੋਟਲੇ ਵਾਲੇ ਸਨ ਉਹਨਾਂ ਨਾਲ ਗੱਠ ਜੋੜ ਜਿਆ, ਆ ਪ੍ਰੇਮ ਭਾਵ ਜਿਹਾ ਬਣਾ ਕੇ ਮੇਲ ਜੋਲ ਜਿਹਾ ਕਰਕੇ ਤੇ ਉਹ ਵੀ ਆ ਵੱਜਾ ਹੈ ਜੰਗ ਕਰਨ ਵਾਸਤੇ।
ਜੋ ਪਈ ਪਾਖਰ ਸਿੰਘ ਸੰਗ ਮਾਨ ਸ਼ਾਹੀ ਲਿਆਇਓ,
ਆ ਜਿਹੜੀ ਇੱਕ ਮਾਨਸਾ ਇਲਾਕਾ ਹੈ ਛੋਟੀ ਮਾਨਸਾ, ਇਹ ਮਾਨ ਸ਼ਾਹੀ ਇੱਕ ਗੋਤ ਹੈ, ਇਹ ਵੀ ਜਿਹੜੇ ਹੈ ਪਾਖਰ ਸਿੰਘ ਇਹ ਵੀ ਆਪਣੀ ਫੌਜ ਲੈ ਆਇਆ ਇਕੱਠੀ ਕਰਕੇ।
ਮਹਾਂ ਸਿੰਘ ਚੜ ਮੁਕਦਿਓਂ ਧਾਇਓ,
ਮਹਾਂ ਸਿੰਘ ਚੜ ਮੁਦਕਿਓਂ, ਇੱਥੇ ਮੁਦਕਿਓਂ ਪਾਠ ਜਿਹੜਾ ਸ਼ੁੱਧ ਹੈ ਕਿ ਮਹਾਂ ਸਿੰਘ ਜਿਹੜਾ ਸੀ ਉਹ ਵੀ ਮੁਦਕੀ, ਇਹ ਨਾਭਾ ਜੀ ਜਿਹੜੀਆਂ ਰਿਆਸਤਾਂ ਹੈ ਇਹ ਸਾਰੇ ਇਹ ਲੋਕ ਹਨ, ਸਾਰੇ ਮਾਲਵੇ ਵਿੱਚੋਂ ਮਲਵਈ ਲੋਕ, ਅਤੇ ਸਰਦਾਰ ਅਮਰ ਸਿੰਘ ਇਹਨਾਂ ਦੇ ਰਿਸ਼ਤੇਦਾਰੀਆਂ ਹੀ ਹੈ ਸਾਰੇ ਜਿੰਨੇ ਵੀ ਇਕੱਠੇ ਹੋ ਕੇ ਆਏ ਸੀ। ਮਹਾਂ ਸਿੰਘ ਮੁਦਕੀ ਵਾਲਾ ਇਹ ਵੀ ਚੜ ਕੇ ਆ ਗਿਆ ਹੈ।
ਉਤੇ ਰਾਜੇ ਕੇ ਸਾਲੇ ਸੋ,
ਇਹ ਮਹਾਰਾਜਾ ਅਮਰ ਸਿੰਘ ਦੇ ਸਾਲੇ ਸਨ ਮੁਦਕੀ ਵਾਲੇ, ਅਤੇ ਇਸੇ ਤਰ੍ਹਾਂ ਆ ਛੋਟੀ ਮਾਨਸਾ ਵਾਲੇ।
ਕੀਏ ਮੋਹਰੈਲ ਬਹੁਜੈ ਸੋ,
ਉਹਨਾਂ ਨੂੰ ਆਪਣੇ ਸੰਬੰਧੀ ਜਾਣ ਕੇ ਵੀ ਰਿਸ਼ਤੇਦਾਰ ਮੇਰੇ ਚੰਗੀ ਅਗਵਾਈ ਕਰਨਗੇ, ਅਤੇ ਉਹਨਾਂ ਨੂੰ ਮਹਰੈਲ ਕਹੀਏ ਆ ਅੱਗੇ ਆਗੂ ਕਰ ਦਿੱਤਾ ਫੌਜਦਾਰ ਬਣਾਇਆ।
ਫੌਜ ਨਹਾਣੀਓਂ ਬਹੁ ਰਾਜੋ ਲਿਆਇਓ,
ਇਸ ਤਰ੍ਹਾਂ ਨਾਣ ਦਾ ਜਿਹੜਾ ਰਾਜਾ ਸੀ ਉਹ ਵੀ ਬੜੀ ਆਪਣੀ ਫੌਜ ਇਕੱਠੀ ਕਰਕੇ ਲਿਆਇਆ।
ਪੱਗ ਬਦਲ ਭਾਈ ਰਾਜੇ ਬਣਾਇਓ,
ਆ ਪੱਗ ਬਦਲੀ ਹੋਈ ਸੀ, ਪੱਗ ਵੱਟ ਭਰਾ ਬਣਿਆ ਹੋਇਆ ਸੀ ਰਾਜਾ ਅਮਰ ਸਿੰਘ ਨਾਨ ਦੇ ਰਾਜੇ ਦਾ, ਅਤੇ ਉਹ ਇਸੇ ਸੰਬੰਧ ਵਿੱਚ ਵੀ ਮੇਰੇ ਭਰਾ ਦੀ ਲੜਾਈ ਹੈ ਆ ਬੁੱਢਾ ਦਲ ਦੇ ਕਰੋੜ ਸਿੰਘਿਆਂ ਮਿਸਲ ਨਾਲ ਆਪਣੀ ਫੌਜ ਉਹ ਵੀ ਬੜੀ ਇਕੱਠੀ ਕਰਕੇ ਲਿਆਇਆ।
ਮਹਾਰਾਜੇ ਉਹ ਸਭ ਕੇਵਲ,
ਮਹਾਰਾਜ ਪਿੰਡ ਜਿਸ ਨਗਰ ਨੂੰ ਮਹਾਰਾਜ ਜੀ ਨੇ ਅਕਾਲੇ ਕੇ ਬਰਾੜ ਇਹਨਾਂ 'ਤੇ ਮਿਹਰ ਕਰਕੇ, ਅਤੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮਹਾਰਾਜ ਦਾ ਇਲਾਕਾ ਇਹ ਵਸਾਇਆ ਸੀ ਮਾਲਵੇ ਵਿੱਚ, ਇਹ ਮਹਾਰਾਜ ਜੀ ਅਤੇ ਸਾਬੋ ਕੀ ਤਲਵੰਡੀ ਵਾਲੇ ਇਹ ਵੀ ਆ ਇਕੱਠੇ ਹੋਏ।
ਕਾਲੇ ਕੋ ਗਿੱਲ ਮੋੜ ਸੋਦਾਰ,
ਇਸੇ ਤਰ੍ਹਾਂ ਕਾਲੇ ਕੇ ਬਰਾੜ ਗਿੱਲ ਗੋਦ ਦੇ ਗਿੱਲ ਕਲਾ ਨਗਰ ਇਹ ਵੀ ਸਤਿਗੁਰੂ ਮਹਾਰਾਜ ਜੀ ਨੇ ਵਸਾਇਆ ਹੈ, ਅਤੇ ਛੇਵੇਂ ਪਾਤਸ਼ਾਹ ਜੀ ਨੇ ਇਸੇ ਤਰ੍ਹਾਂ ਮੌੜ ਇਹ ਵੀ ਇਲਾਕਾ ਹੈ ਪਿੰਡ ਨਾਭੇ ਰਿਆਸਤ ਦਾ ਜੀਂਦ ਰਿਆਸਤ ਦਾ, ਇਹ ਸਾਰੇ ਦੇ ਸਾਰੇ ਜੋ ਅਮਰ ਸਿੰਘ ਦੇ ਫੂਲ ਵੰਸ਼ੀਆਂ ਵਿੱਚੋਂ ਅੱਗੇ ਤੋਂ ਅੱਗੇ ਸਨ ਇਹ ਸਾਰੇ ਇਕੱਠੇ ਆ ਹੋਏ।
ਸਿੰਘਪੁਰੀਏ ਜਬ ਸੱਦੇ ਆਏ,
ਸਿੰਘਪੁਰੀਏ ਜੋ ਸਰਦਾਰ ਨਵਾਬ ਕਪੂਰ ਸਿੰਘ ਸਨ ਉਹਨਾਂ ਦੀ ਅੰਸ਼ ਬੰਸ਼ ਦੇ, ਉਹ ਵੀ ਬੜੀ ਝੱਟ ਹੀ ਸੱਦੇ ਆਏ, ਜਦੋਂ ਕਿ ਉਹਨਾਂ ਦਾ ਪ੍ਰੇਮ ਬੁੱਢੇ ਦਲ ਦੇ ਨਾਲ ਹੈ ਸੀ, ਬੁੱਢੇ ਦਲ ਵਿੱਚ ਹੀ ਵਿਚਰਦੇ ਸੀ, ਪਰ ਰਾਜੇ ਅਮਰ ਸਿੰਘ ਦੀ ਮਦਦ ਵਾਸਤੇ ਉਹ ਵੀ ਬੜੀ ਛੇਤੀ ਆਏ ਹਨ ਤਿਆਰੀ ਕੱਸ ਕੇ।
ਨੇਮ ਬੰਧਾਏ,
ਇਹਨਾਂ ਸਾਰਿਆਂ ਨੇ ਸਿੰਘਪੁਰੀਆਂ ਨੇ ਨੇਮ ਬੰਨਿਆ ਸੀ ਬੁੱਢਾ ਦਲ ਨਾਲ ਸਦਾ ਰਹਿੰਦੇ ਸੀ, ਇੱਥੇ ਆ ਕੇ ਉਹ ਵੀ ਜਿਹੜਾ ਥੋੜਾ ਡਾਵਾਂ ਡੋਲ ਹੋ ਗਏ।
ਔਰ ਗਿਰਦ ਕੈ ਛੋਟ ਸਰਦਾਰ,
ਹੋਰ ਵੀ ਇਰਦ ਗਿਰਦ ਚਾਰ ਸਫੇਰੇ ਆ ਜਿਹੜੇ ਛੋਟੇ ਵੱਡੇ ਸਰਦਾਰ ਸਨ।
ਰਹਿ ਨਹਿ ਸਕਿਓ ਜੋ ਹੋਤੋ ਅਵਾਰ,
ਉਹ ਹੋਰ ਨਹੀਂ ਰਹਿ ਸਕੇ ਜਿਹੜੇ ਅਵਾਰਾ ਲੋਕ ਸਨ ਵਾਧੂ ਘਾਟੂ, ਉਹ ਵੀ ਇੱਕ ਆ ਇਕੱਠੇ ਹੋਏ ਸਰਦਾਰ ਬਘੇਲ ਸਿੰਘ ਹੋਣਾ ਨਾਲ ਜੰਗ ਕਰਨ ਵਾਸਤੇ।
ਕਈ ਕੁਸ਼ਾਮਦੀ ਕਈ ਸਾਖ ਸੋਦਾਰ,
ਕਈ ਤੇ ਸਰਦਾਰ ਸਨ, ਰਿਸ਼ਤੇਦਾਰੀਆਂ ਕਈਆਂ ਦੀਆਂ, ਕਈਆਂ ਦੇ ਸਾਂਝਾਂ, ਕਈਆਂ ਦੀਆਂ ਸਿਆਣਪੁਣਾ ਭਾਵ ਜਾਣ ਪਹਿਚਾਣ ਸੀ ਅਤੇ ਕਈ ਖੁਸ਼ਾਮ ਦੇ ਲੋਕ। ਆ ਕਈ ਇਹੋ ਜਿਹੇ ਬੁੱਚੜ ਲੋਕ ਹੁੰਦੇ ਹੀ ਆ ਵੀ ਆ ਤਗੜਾ ਜਦੋਂ ਕੋਈ ਹੋਵੇ ਤਾਂ ਐਵੇਂ ਉਹਦੀ ਖੁਸ਼ਾਮਦ ਕਰੀ ਜਾਣਗੇ ਕਿ ਤੁਸੀਂ ਤਾਂ ਮਹਾਰਾਜ ਤੁਹਾਡੇ ਸਿਰ 'ਤੇ ਹੀ ਹਾਂ, ਆ ਰੋਟੀ ਪਾਣੀ ਖਾ ਰਹੇ ਹਾਂ, ਜੇ ਤੁਸੀਂ ਨਾ ਉਹਦੇ ਸਾਡੇ 'ਤੇ ਬੁਰਾ ਹੀ ਹਾਲ ਹੋ ਜਾਵੇ, ਐਵੇਂ ਕਈ ਝੂਠ ਹੀ ਬੋਲੀ ਜਾਣਗੇ। ਇਹੋ ਜਿਹੜੇ ਆ ਰੋਟੀਆਂ ਟੁੱਕਣ ਵਾਲੇ ਖੁਸ਼ਾਮਦੀ ਲੋਕ, ਮਤਲਬੀ ਲੋਕ, ਇਹ ਸਾਰੇ ਹੀ ਇਹ ਸਰਦਾਰ ਅੰਮ੍ਰਿਤ ਸਿੰਘ ਨਾਲ ਇਕੱਠੇ ਹੋਏ।
ਸਭ ਚੱਲ ਆਏ ਕਿਨ ਕਰੀ ਨਟਾਰ,
ਸਾਰੇ ਚੱਲ ਕੇ ਆਏ, ਕਿਸੇ ਨੇ ਟਾਲ ਮਟੋਲ ਨਹੀਂ ਕੀਤਾ ਵੀ ਇਹ ਗੁਰੂ ਕਾ ਖਾਲਸਾ ਹੈ, ਸਰਦਾਰ ਬਘੇਲ ਸਿੰਘ ਹੋਣੀ, ਇਹਨਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ, ਅੱਗੇ ਹੋ ਕੇ ਲੜਦੇ ਕੌਮ ਵਾਸਤੇ, ਕਾਹਨੂੰ ਲੜਨਾ ਹੈ। ਆ ਕਿਸੇ ਨੇ ਟਾਲ ਮਟੋਲ ਕੀਤਾ,
ਬਿਨ ਸੱਦੇ ਆਏ ਖਾਣੇ ਵਾਰ,
ਬਿਨਾ ਸੱਦੇ ਆ ਖਾਣ ਵਾਲੇ ਵੀ ਆ ਗਏ ਵੀ ਚਲੋ ਲੜਾਈ ਹੋਣੀ ਆ, ਜੰਗ ਹੋਣੀ ਆ, ਚੰਗੀ ਖੁਰਾਕਾਂ ਮਿਲਣੀਆਂ, ਫੌਜ ਦੀ ਸੇਵਾ ਹੋਣੀ ਆ, ਆ ਖੰਡ ਘਿਓ ਖਾਵਾਂਗੇ ਤਗੜੇ ਹੋ ਕੇ। ਇਹ ਜਿਹੜੇ ਖਾਣ ਦੇ ਯਾਰ ਸਨ, ਜਿਹਨਾਂ ਨੂੰ ਆ ਮੂੰਹ ਦਾ ਸਵਾਦ ਲੱਗਾ ਹੋਇਆ ਸੀ, ਇਹ ਵੀ ਬਿਨਾਂ ਸੱਦੇ ਆ ਇਕੱਠੇ ਹੋਏ।
ਖੰਡ ਕੇ ਚਲਾ ਦੇ ਖਾਰ,
ਇੱਧਰੋਂ ਰਾਜੇ ਅਮਰ ਸਿੰਘ ਨੇ ਵੀ ਮੇਰੀ ਫੌਜ ਵਿੱਚ ਕੋਈ ਕਮੀ ਨਾ ਰਹਿ ਜੇ, ਤਗੜੇ ਰਹਿਣ, ਅਤੇ ਉਹਨੇ ਵੀ ਆ ਘਿਓ ਖੰਡ ਦਿੱਤੇ, ਖਾ ਲਈ ਵਗਾ ਦਿੱਤੇ, ਫੌਜੋ ਖਾਓ। ਅਤੇ ਆ ਬੁੱਢਾ ਦਲ ਜਿਹੜੀ ਮਿਸਲ ਹੈ, ਕਰੋੜ ਸਿੰਘਿਆਂ ਦੀ ਮਿਸਲ, ਆਪਾਂ ਛੱਡਣੀ ਨਹੀਂ, ਆਪਾਂ ਖਤਮ ਕਰ ਦੇਣੀ ਹੈ। ਅਰਕਾਂ
ਦੋਹਰਾ ਰਾਜੇ ਨਦਰੋਂ ਜੋ ਲਈ,
ਇੱਧਰੋਂ ਨਾ ਰਾਜੇ ਨਦਰੋਂ ਜੋ ਲਈ ਫੌਜ, ਜਿਹੜੀ ਫੌਜ ਨੇ ਆਪਣੀਆਂ ਨਦਰਾਂ ਦੇ ਨਾਲ ਜਾਣ ਲਈ ਵੀ ਇਹ ਤੇ ਘੋੜਿਆਂ ਤੋਂ ਬਿਨਾ ਹੈ,
ਉੱਪਰ ਘੋੜਨ ਚੜਾਏ,
ਉਹ ਫੌਜ ਨੇ ਆ ਘੋੜਿਆਂ ਦੇ ਉੱਪਰ ਚੜਾ ਦਿੱਤੀ ਵੀ ਆ ਸਾਰੇ ਘੋੜ ਸਵਾਰੀ ਬਣ ਜੋ,
ਆਇਓ ਗਰਰੋ ਦੇਖ ਬੱਡ,
ਆਇਓ ਗਰਰੋ ਦੇਖ ਬੱਡ ਫੌਜ। ਜਦੋਂ ਆਪਣੀ ਫੌਜ ਵੱਲ ਵੇਖਿਆ ਹੈ, ਆ ਅੱਖਾਂ ਫੁੱਲ ਗਈਆਂ ਹੈ, ਆ ਹੰਕਾਰ ਹੋ ਗਿਆ ਹੈ, ਅਤੇ ਐਸਾ ਉਹ ਪੇਟ ਹੰਕਾਰ ਨਾਲ ਫੁੱਲਿਆ ਵੀ ਬਸ ਮੈਂ ਹੀ ਚਾਰ ਸਫੇਰੇ ਹੋ ਗਈ ਹੈ,
ਰਹੀ ਭੂਮ ਛਾਏ,
ਸਾਰੇ ਪਾਸੇ ਭੂਮ ਧਰਤੀ ਦੇ ਉੱਤੇ ਇਹਦੀ ਫੌਜ ਛਾਈ ਹੋਈ ਹੈ, ਘੋੜ ਸਵਾਰ ਪੈਦਲ ਵੇਖ ਵੇਖ ਇਹਦੇ ਕਿਤੇ ਫੁੱਲਾਂ ਨਹੀਂ ਸਮਾਉਂਦਾ ਰਾਜਾ ਅਮਰ ਸਿੰਘ।
ਜੋ ਪਈ ਬਹੁ ਬਾਜੈ ਨਗਾਰੇ, ਬੜ ਕੰਮ ਘੋਰ ਪਾਈ,
ਇਹਨੇ ਆ ਬਾਜੇ ਵਜਾਏ ਹੈ, ਨਗਾਰੇ ਵਜਵਾਏ, ਕੰਮ ਘੋਰ ਪੈ ਗਈ ਹੈ। ਕੰਮ ਘੋਰ ਮਤਲਬ ਇੰਨਾ ਸ਼ੋਰ ਸ਼ਰਾਬਾ ਨਗਾਰਿਆਂ ਦਾ ਹੋ ਗਿਆ, ਇਹ ਇੱਕ ਦੂਜੇ ਨੂੰ ਆਵਾਜ਼ ਨਹੀਂ ਸੁਣਦੀ।
ਦਲ ਤੈ ਚੋਗਣ ਕਹਿ ਲੁਕਾਈ,
ਜਿਹੜੇ ਲੋਕ ਸੀ ਉਹ ਲੁਕਾਏ, ਕਹੀਏ ਦੁਨੀਆਂ ਦੇ ਲੋਕ ਵੇਖ ਵੇਖ ਕੇ ਕਹਿੰਦੇ ਆ ਵੀ ਸਰਦਾਰ ਬਘੇਲ ਸਿੰਘ ਦੀ ਫੌਜ ਕੁਝ ਹੈ ਨਹੀਂ ਗੀ, ਆਹ ਚੌਥਾ ਹਿੱਸਾ ਹੈ, ਆ ਚਾਰ ਗੁਣਾ ਵੱਧ ਫੌਜ ਹੈ ਰਾਜੇ ਅਮਰ ਸਿੰਘ ਦੀ, ਆ ਦੇਖ ਹੀ ਰਿਹਾ ਵੀ ਇਹਨੇ ਜਿੱਤੀ ਜਾਣਾ ਹੈ।
ਫਿਰ ਦੇਖਿਓ ਖਾਨੋ ਜੰਬੂਰ,
ਜਦੋਂ ਫਿਰ ਰਾਜੇ ਅਮਰ ਸਿੰਘ ਨੇ ਆਪਣਾ ਖਾਨਾ ਵੇਖਿਆ, ਜੰਬੂਰ ਖਾਨਾ, ਆ ਜਿਹੜੇ ਛੋਟੀਆਂ ਤੋਪਾਂ ਹੁੰਦੀਆਂ ਉਹਨਾਂ ਵੰਨੀ ਤੱਕਿਆ,
ਛਲਕ ਕਰੀ ਤੋ ਰਹਿਓ ਕਾਕਾਸਪੁਰ,
ਐਵੇਂ ਬਿਨਾਂ ਗੱਲ ਤੋਂ ਸਲਾਮੀ ਜੀ ਦੇ ਛੱਡੀ, ਤਾਣੂ ਕਰਕੇ ਐਸੇ ਗੋਲਿਆਂ ਦੀ ਛਲਕ ਕੀਤੀ ਹੈ, ਆ ਸਾਰਾ ਆਕਾਸ਼ ਪੂਰੇ ਗਿਆ, ਆਕਾਸ਼ ਵਿੱਚ ਤੇ ਧੂੰਆਂ ਹੀ ਧੂੰਆਂ ਹੋ ਗਿਆ।
ਫਿਰ ਦੇਖਣ ਪੈਦਲ ਮੰਗਾਇਓ,
ਫਿਰ ਇਹਨੇ ਕਿਹਾ ਵੀ ਆਪਣੀ ਪੈਦਲ ਫੌਜ ਕਿੰਨੀ ਕਿ ਉਹ ਵੀ ਵੇਖ ਲਈਏ, ਆਪਣੇ ਬੰਦੇ ਭੇਜੇ ਹੈ ਅਤੇ ਪੈਦਲ ਫੌਜ ਨੂੰ ਵੇਖਿਆ ਹੈ,
ਦੇਖ ਉਹਨੇ ਬਹੁਤ ਦਿਲ ਹੁਲਸਾਇਓ,
ਵੇਖ ਕੇ ਬੜਾ ਖੁਸ਼ ਹੋਇਆ, ਕਹਿੰਦਾ ਅੱਜ ਕਮਾਲ ਹੋ ਗਈ ਆ, ਪੈਦਲ ਫੌਜ ਦਾ ਵੀ ਕੋਈ ਗਿਣਤੀ ਨਹੀਂ ਹੈ, ਘੋੜ ਸਵਾਰਾਂ ਦੀ ਕੋਈ ਗਿਣਤੀ ਨਹੀਂ ਹੈ, ਬਸ ਮੈਂ ਤਾਂ ਜਿੱਤਿਆ ਜਿੱਤਿਆ ਹਾਂ। ਤੇ ਆ ਫੌਜ ਵੇਖ ਕੇ ਹੰਕਾਰ ਜਾ ਮਾਣ ਜਾ ਕਰੀ ਜਾਂਦਾ ਹੈ।
ਤੋਪਖਾਨੇ ਕੀ ਸ਼ਲਕ ਕਰਵਾਈ,
ਤੋਪਖਾਨੇ ਖੁਲਵਾ ਦਿੱਤੇ, ਸ਼ਲਕ ਕਰਵਾ ਦਿੱਤੀ, ਗੋਲੇ ਤਾਂ ਆਕਾਸ਼ ਨੂੰ ਛੱਡ ਦਿੱਤੇ ਹੈ ਤੇ ਧੂੰਆਂ ਧੂੰਆਂ ਕਰ ਦਿੱਤਾ ਹੈ।
ਡੇਰੋ ਦੀਨੋ ਬਾਹਰ ਲਵਾਈ,
ਕਿਲੇ ਵਿੱਚ ਆਪਣਾ ਡੇਰਾ ਬਾਹਰ ਲਵਾ ਦਿੱਤਾ, ਪਹਿਲਾਂ ਡੇਰੇ ਵਿੱਚ ਸੀ, ਆ ਡੇਰੇ ਤੋਂ ਬਾਹਰ ਆਪਣੀ ਫੌਜ ਇਕੱਠੀ ਕਰਕੇ ਲਾ ਦਿੱਤੀ ਆ ਵੀ ਬਘੇੜ ਸਿੰਘ ਆਵੇ ਕਿੱਦਾਂ ਗਾਹ ਆਉਂਦਾ ਹੈ।
ਦੋਹਰਾ ਦੇਖ ਫੌਜ ਨਰਪ ਖੁਸ਼ ਭਇਓ,
ਵੇਖ ਕੇ ਆਪਣੀ ਫੌਜ ਨੂੰ ਇਹ ਬੜਾ ਹੀ ਆਨੰਦ ਪ੍ਰਸੰਨ ਹੋ ਰਿਹਾ ਹੈ।
ਕਰ ਬੋਲਿਓ ਮੁਖੋਂ ਹੰਕਾਰ,
ਆ ਮੁਖੋਂ ਬੜਾ ਹੰਕਾਰ ਜਿਹਾ ਕਰਕੇ ਆਕੜ ਵਿੱਚ ਮਾਨ ਜੇ ਵਿੱਚ ਅੱਖਾਂ ਜੀਆਂ ਕੱਢ ਕੇ ਤੇ ਮੂੰਹ ਚੋਂ ਝੱਗ ਜੀ ਸੁੱਟੀ ਬੋਲਿਆ ਹੈ।
ਕਿਆ ਵਸਤੂ ਬਘੇਲ ਸਿੰਘ ਕੋਲੋਂ,
ਕਹਿੰਦਾ ਵੀ ਬਘੇਲ ਸਿੰਘ ਕੀ ਚੀਜ਼ ਹੈ ਮੇਰੇ ਅੱਗੇ, ਹੰਕਾਰ ਵਿੱਚ ਬੋਲਿਆ। ਗੁਰੂ ਕੇ ਸਿੰਘ ਸਰਦਾਰ ਹੈ, ਸਰਦਾਰ ਬਘੇਲ ਸਿੰਘ ਹੁਣੀ ਹੰਕਾਰ ਵਿੱਚ ਆ ਕੇ ਇਹ ਰਾਜ ਦਾ ਨਸ਼ਾ ਇਹੋ ਜਿਹਾ ਹੁੰਦਾ ਬੰਦੇ ਨੂੰ, ਉਹ ਨਹੀਂ ਮਿਲਦਾ ਵੀ ਗੁਰੂ ਕੀ ਹੈ, ਪੀਰ ਕੀ ਹੈ, ਸਿੱਖ ਕੀ ਹੈ, ਗੁਰਮੁਖ ਕੀ ਹੈ, ਉਹਨੂੰ ਤਾਂ ਆਪਣਾ ਵੀ ਦਿਖਦਾ ਵੀ ਬਸ ਮੈਂ ਆ ਰਾਜਾ ਬਣਨਾ, ਲੋਕਾਂ ਦੇ ਹੁਕਮ ਕਮਾਉਣਾ, ਲੋਕਾਂ ਨੂੰ ਮੈਂ ਦੱਬ ਕੇ ਰੱਖਣਾ। ਕਹਿੰਦਾ ਇਹ ਬਘੇਲ ਸਿੰਘ ਕੀ ਚੀਜ਼ ਮੇਰੇ ਅੱਗੇ,
ਸਭ ਪੰਥ ਲੜੈ ਜਾਏ ਹਾਰ।
ਕਹਿੰਦਾ ਇਹ ਬਘੇਲ ਸਿੰਘ ਕੋਈ ਚੀਜ਼ ਹੀ ਨਹੀਂ ਹੈ, ਇਹ ਮਿਸਲ ਕੀ ਆ ਬੁੱਢਾ ਦਲ, ਤਰਨਾ ਦਲ, ਇਹ 11 ਮਿਸਲਾਂ ਵੀ ਕਿਤੇ ਇਕੱਠੀਆਂ ਹੋ ਕੇ ਆ ਜਾਣ ਆ ਤਾਂ ਵੀ ਮੇਰਾ ਕੁੱਖ ਨਹੀਂ ਵਿਗਾੜ ਸਕਦੀਆਂ, ਐਵੇਂ ਮੂੰਹ ਦੀ ਮਾਰ ਖਾ ਕੇ ਹਾਰ ਕੇ ਜਾਣਗੀਆਂ। ਕਹਿੰਦਾ ਮੇਰੇ ਮੂੰਹ ਵਿੱਚ ਤੇ ਇੱਕ ਗੱਲ ਹੈ, ਭਾਵ ਮੇਰਾ ਤੇ ਇੱਕ ਹੁਕਮ ਹੈ, ਮੈਂ ਇੱਕ ਹੁਕਮ ਕਰਾਂਗਾ, ਮੇਰੀ ਸਾਰੀ ਫੌਜ ਮੇਰੀ ਗੱਲ ਮੰਨੇਗੀ।
ਖਾਲਸੇ ਮੁਖ ਹਜ਼ਾਰ,
ਖਾਲਸੇ ਦੇ ਮੂੰਹ ਹਜ਼ਾਰ ਹੈ, ਜਿੰਨੇ ਮੂੰਹ ਉਨੀਆਂ ਗੱਲਾਂ, ਆ ਜਿੰਨੇ ਸਰਦਾਰ ਉਹਨਾਂ ਦੇ ਉਨੀਆਂ ਵਿਉਂਤਾਂ, ਉਨੇ ਉਹਨਾਂ ਦੇ ਤਰੀਕੇ, ਉਨੇ ਉਹਨਾਂ ਦੇ ਬੋਲ, ਆ ਮੇਰਾ ਤੇ ਇੱਕ ਮੂੰਹ ਹੈ, ਉੱਧਰ ਦੇ ਹਜ਼ਾਰਾਂ ਮੂੰਹ ਇਕੱਠੇ ਹੋਏ ਹਨ।
ਸੁਣ ਕਹੇ ਖੁਸ਼ਾਮਦੀ ਲੋਕ ਤਹੈ,
ਉੱਥੇ ਜਿਹੜੇ ਖੁਸ਼ਾਮਦੀ ਲੋਕ ਆ ਟੁੱਕੜ ਲੋਕ ਖਾਣ ਪੀਣ ਵਾਲੇ, ਐਵੇਂ ਉਹ ਸਿਫਤ ਜੀ ਕਰੀ ਜਾਂਦੇ ਤੇ ਕਹਿੰਦੇ ਹਨ।
ਜਹੈ ਨਾ ਆਏ ਕਰ ਹਾਰ,
ਕਹਿੰਦੇ ਵੀ
ਜਹਨ ਆਏ ਕਰ ਹਾਰ,
ਕਹਿੰਦੇ ਵੀ ਇਹ ਜਿੱਥੇ ਵੀ ਜਾਂਦਾ ਹੈ ਨਾ ਰਾਜਾ ਅਮਰ ਸਿੰਘ, ਇਹ ਨਹੀਂ ਕਦੀ ਹਾਰ ਕੇ ਆਉਂਦਾ, ਬੜਾ ਸੂਰਮਾ ਹੈ ਇਹ, ਤੇ ਜਿੱਥੇ ਜਾਂਦਾ ਮੱਲ ਮਾਰ ਹੀ ਲੈਂਦਾ ਹੈ, ਐਵੇਂ ਝੂਠੀ ਸਿਫਤ ਕਰਦੇ ਹੈ ਤੇ ਉਧਰੋਂ ਦੇ ਪੈਰ ਨਹੀਂ ਥੱਲੇ ਲੱਗਦੇ।
ਜੋ ਪਈ ਜੋ ਕੱਲੇ ਰਾਜੇ ਥੇ ਗੋਪ ਹਲਕਾਰੇ,
ਇਸ ਤਰ੍ਹਾਂ ਬੜਾ ਮਾਣ ਕਰਦਾ ਇਹਨੂੰ, ਫੌਜ ਵੇਖ ਕੇ ਮਾਣ ਹੈ, ਪਰ ਇਹ ਨਹੀਂ ਪਤਾ ਵੀ ਜਿਸਦਾ ਸਾਹਿਬ ਡਾਢਾ ਹੋਏ ਤਿਸਨੂੰ ਮਾਰ ਨਾ ਸਕੇ ਕੋਈ, ਜਿਨ੍ਹਾਂ ਵੱਲ ਗੁਰੂ ਹੈ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿੱਜੈ, ਜਿੱਧਰ ਗੁਰੂ ਹੈ ਉੱਧਰ ਲੱਖਾਂ ਬਾਹਾਂ ਕੀ ਕਰ ਸਕਦੀਆਂ, ਉੱਥੇ ਬਾਹਾਂ ਨਹੀਂ ਕੁਝ ਕਰ ਸਕਦੀਆਂ, ਉੱਥੇ ਤੇ ਇੱਕ ਵੀ ਗੁਰਮੁਖ ਪਿਆਰਾ ਹੋਵੇਗਾ, ਇੱਕ ਪਾਸੇ ਪਿੰਡ ਹੋਵੇਗਾ, ਪਿੰਡ ਵੀ ਕੋਈ ਨਹੀਂ ਵਿਗਾੜ ਸਕਦਾ, ਉਸ ਤਾਂ ਉੱਦਾਂ ਚੜਾਂ ਬਥੇਰੀਆਂ ਮਾਰਨਗੇ ਪਰ ਵਿਗਾੜ ਕੁਝ ਨਹੀਂ ਸਕਦੇ, ਰਿਝਦੇ ਰਹਿਣਗੇ ਮਨ 'ਚ ਵਿੱਚ, ਕਰਤਾ ਪੁਰਖ ਖਲੋਵਾ ਬਾਲਣਾ ਵਿੰਗਾ ਹੋਵਾ। ਮਹਾਰਾਜ ਪਰਮੇਸ਼ਰ ਵਿੱਚ ਖਲੋ ਜਾਣ ਫਿਰ ਨਹੀਂ ਕਿਸੇ ਦਾ ਵਾਲ ਵਿੰਗਾ ਹੁੰਦਾ, ਗੁਰੂ ਦੀ ਮਿਹਰ ਚਾਹੀਦੀ ਹੈ। ਉੱਧਰ ਮਿਸਲ ਭਾਵੇਂ ਆ 4-5 ਹਜ਼ਾਰ ਹੀ ਫੌਜ ਸੀ, ਇੱਧਰ ਗਿਣਤੀ ਕੋਈ ਨਹੀਂ ਹੈ, ਜ਼ਿਆਦਾ ਹੀ ਹੈ 20-30 ਹਜ਼ਾਰ ਦੇ ਕਰੀਬ, ਪਰ ਸਰਦਾਰ ਬਘੇਲ ਸਿੰਘ ਹੋਣਾਂ ਨੂੰ ਕੋਈ ਪਰਵਾਹ ਨਹੀਂ ਹੈ। ਇਹਨੇ ਰਾਜੇ ਅਮਰ ਸਿੰਘ ਨੇ ਆ ਜਿਹੜੀ ਆਪਣੀ ਫੌਜ ਦੇ ਹਲਕਾਰੇ ਛਪਾਈ ਜੇ ਗੁਪਤ ਰੂਪ ਵਿੱਚ ਸਰਦਾਰ ਬਘੇਲ ਸਿੰਘ ਦੀ ਮਿਸਲ ਦਾ ਪਤਾ ਲੈਣ ਵਾਸਤੇ ਭੇਜੇ ਸਨ।
ਸੋ ਆਏ ਕਰ ਸਿੰਘਣ ਸ਼ੁਮਾਰੇ,
ਤੇ ਉਹ ਸਿੰਘਾਂ ਦੀ ਸ਼ੁਮਾਰੇ ਕਹੀਏ ਆ ਗਿਣਤੀ ਕਰਕੇ ਵਾਪਸ ਰਾਜੇ ਅਮਰ ਸਿੰਘ ਕੋ ਪਟਿਆਲੇ ਪਹੁੰਚੇ।
ਹਜ਼ਾਰ 4 ਉਹਨੇ ਬੰਦੂਕ ਬਤਾਈ,
ਉਹਨਾਂ ਅੱਗੇ ਦੱਸਿਆ ਵੀ ਰਾਜਾ ਅਮਰ ਸਿੰਘ ਸਰਦਾਰ ਬਘੇਲ ਸਿੰਘ ਦੇ ਕੋਲ ਆ 4000 ਬੰਦੂਕਚੀ ਹਨ, ਬੰਦੂਕਾਂ ਚਲਾਉਣ ਵਾਲੇ
ਖੁਦ ਮਿਸਲ ਸੁਧੀ ਬਘੇਲ ਸਿੰਘ ਲਿਖਾਈ।
ਇਹ ਜਿਹੜੀ ਸੁਧੀ ਜਿਹੜੀ ਖਬਰ ਹੈ ਇਹ ਸਾਰੀ ਬਘੇਲ ਸਿੰਘ ਨੇ ਆਪ ਲਿਖਾਈ ਹੈ। ਉਹ ਛਪਾਈ ਗਏ ਸੀ ਨਾ ਪਹਿਰੇ ਵਜੋਂ ਗੁਪਤ ਰੂਪ ਵਿੱਚ, ਸਰਦਾਰ ਬਘੇਲ ਸਿੰਘ ਹੋਣਾ ਨੇ ਉਹਨਾਂ ਨੂੰ ਆ ਵੇਖ ਵਿਖਾ ਕੇ ਕਿਹਾ ਵੀ ਐਵੇਂ ਨਾ ਗੁਪਤ ਜੇ ਰਹੋ, ਆ 4000 ਹੈ ਸਾਡੇ ਕੋਲ ਬੰਦਾ, ਆ ਜਿਹੜਾ ਬੰਦੂਕਾਂ ਚਲਾਵੇਗਾ ਅਤੇ ਤੁਹਾਡੇ ਬੰਦਿਆਂ ਨੂੰ ਪਾਰ ਲੰਘਾਵੇਗਾ। ਆਪ ਸਾਰੀ ਖਬਰ ਲਿਖਾਈ ਸਰਦਾਰ ਬਘੇਲ ਸਿੰਘ ਨੇ।
1000 ਆਈ ਮਿਸਲੋਂ ਪਰਾਈ,
ਅਤੇ 1000 ਆ ਦੂਜੀਆਂ ਮਿਸਲਾਂ ਦੇ ਆਏ ਸਨ, ਜਿਹੜੀ ਦੂਜੀਆਂ ਮਿਸਲਾਂ ਬੁੱਢੇ ਦਲ ਵਿੱਚ ਸਨ ਉਹਨਾਂ ਦੇ 1000 ਦੇ ਕਰੀਬ ਸਿੰਘ ਬੰਦੂਕਚੀ ਹੋਰ ਇਸ ਮਿਸਲ ਦੇ ਨਾਲ ਆ ਕੇ ਮਿਲੇ ਸੀ।
5000 ਉਨ ਸਭ ਸੁਣਾਈ,
ਸਰਦਾਰ ਬਘੇਲ ਸਿੰਘ ਨੇ ਉਹ ਹਲਕਾਰੇ ਛਪਾਈ ਸੂਹੇ ਜਿਹੜੇ ਭੇਜੇ ਸੀ ਗੁਪਤ ਰੂਪ ਵਿੱਚ ਰਾਜੇ ਅਮਰ ਸਿੰਘ ਨੇ ਉਹਨਾਂ ਨੂੰ ਸੁਣਾਇਆ ਵੀ 4000 ਤਾਂ ਸਾਡੇ ਬੰਦੂਕਚੀ ਆਪਣੇ ਹੈ, 1000 ਦੂਜੀਆਂ ਮਿਸਲਾਂ ਦੀ ਸਾਡੀ ਮਦਦ ਵਾਸਤੇ ਆਏ ਆ, ਇਸ ਤਰ੍ਹਾਂ 5000 ਸਾਡੀ ਫੌਜ ਹੈ।
ਔਰ ਨਾਗੜ ਬੋਧੀ ਕੀ ਕਿਆ ਕਹੋ ਗੱਲ,
ਹੋਰ ਜਿਹੜੇ ਨਾਗੜ ਬੋਧੀ ਆ ਜਿਹੜੇ ਨੰਗ ਮਲੰਗ ਜਿਹੜੇ ਲੁੱਟਣ ਵਾਲੇ ਲੋਕ ਹੈ ਇਹਨਾਂ ਦੀ ਤਾਂ ਮੈਂ ਕੀ ਗੱਲ ਕਹਾਂ ਵੀ ਕੀ ਦੱਸੀਏ, ਉਦੋਂ ਕਿੰਨੇ ਕੁ ਵਿੱਚ ਆ ਜਾਣ।
ਜੋ ਆਏ ਲੁਟੇਰੇ ਹੁੱਤ ਬਹੁ ਚੱਲ,
ਜੋ ਹੋਰ ਲੁਟੇਰੇ ਵਿੱਚ ਬੜੇ ਚੱਲ ਕੇ ਆਏ ਹੋਏ ਸੀ, ਲੁਟੇਰਿਆਂ ਦਾ ਕੰਮ ਕੀ ਸੀ ਵੀ ਭੇਸ ਜਿਹਾ ਬਣਾ ਲੈਣਾ, ਅਤੇ ਲੜਾਈ ਦਾ ਤਾਂ ਮਤਲਬ ਕੋਈ ਹੈ ਨਹੀਂ ਸੀ ਵੀ ਕਿੰਨੇ ਜਿੱਤਣਾ ਅਤੇ ਕਿੰਨੇ ਹਾਰਨਾ, ਜਦੋਂ ਲੜਾਈ ਹੋਣੀ ਉਹ ਡਿੱਗਦੇ ਜਾਣੇ, ਜਿਹੜੇ ਸ਼ਹੀਦ ਹੁੰਦੇ ਜਾਣੇ ਜਾਂ ਅੱਧ ਮੋਏ ਜੋ ਹੋਏ ਜਾਣੇ, ਆ ਸ਼ਸਤਰ ਬਸਤਰ ਘੋੜੇ ਉਹਨਾਂ ਦੀ ਜੇਬਾਂ ਫੁੱਲ ਲੈਣੀਆਂ, ਢਾਲਾਂ ਆਦਿ ਚੱਕਰ ਆਦਿ ਜਿਹੜਾ ਸਮਾਨ ਹੋਣਾ ਉਹ ਲਾਹ ਲੂ ਕੇ ਲੁਟੇਰਿਆਂ ਨੱਠ ਜਾਣਾ, ਜਾਂ ਹੁਣ ਜਿੱਥੇ ਫੌਜ ਨੇ ਲੜਨਾ ਦੇ ਨਾਲ ਰਸਤ ਬਸਤ ਵੀ ਖੜਦੇ ਸੀ, ਇਹਨਾਂ ਲੁਟੇਰਿਆਂ ਨੇ ਜਾਣਾ ਵੀ ਜਦੋਂ ਚੜ੍ਹਾਈ ਹੋ ਜਾਣੀ ਜੰਗ ਹੋ ਜਾਣੀ ਤਾਂ ਇਹਨਾਂ ਲੁੱਟਣਾ ਵਿੱਚ ਹੀ ਸ਼ੁਰੂ ਆਪਣਾ ਹੱਥ ਮਾਰਨਾ ਸ਼ੁਰੂ ਕਰ ਦੇਣਾ। ਇਹ ਜਿਹੜੇ ਲੁਟੇਰੇ ਚੱਲ ਕੇ ਆਏ ਹੈ ਹੋਰ ਨੰਗ ਮਲੰਗ, ਅਤੇ ਭਾਈ ਸਾਹਿਬ ਜੀ ਕਹਿੰਦੇ ਵੀ ਉਹਨਾਂ ਦੀ ਤਾਂ ਅਸੀਂ ਕੀ ਗੱਲ ਕਹੀਏ।
ਇਹ ਸੁਣ ਰਾਜਾ ਖੁਸ਼ ਪਿਓ,
ਉਹ ਜਦੋਂ ਸੂਈਆਂ ਨੇ ਆ ਕੇ ਦੱਸਿਆ ਰਾਜੇ ਅਮਰ ਸਿੰਘ ਨੂੰ ਸਾਰਾ ਉੱਧਰ ਦਾ ਹਾਲ, ਇਹ ਸੁਣ ਕੇ ਰਾਜਾ ਅਮਰ ਸਿੰਘ ਦੇ ਬੜਾ ਖੁਸ਼ ਹੋਇਆ, ਆ ਦੰਦ ਜੇ ਕੱਢ ਕੇ ਹੱਸਣ ਲੱਗਾ।
ਫੌਜ ਕਾਬੂ ਕੀ ਹਮਿਆ ਹੈ,
ਕਹਿੰਦਾ ਵੀ ਇਹ ਜਿਹੜੀ ਇਹਨਾਂ ਦੀ ਫੌਜ ਹੈ ਤੇ ਸਾਡੇ ਆ ਕਾਬੂ ਵਿੱਚ ਹੀ ਹੈ, ਭਾਵ ਕੋਈ ਵੱਡੀ ਫੌਜ ਨਹੀਂ ਹੈ, ਹੱਥ ਮਾਰਨਾ ਸਾਡੇ ਵਾਸਤੇ ਕੋਈ ਬਹੁਤਾ ਔਖਾ ਨਹੀਂ ਹੈ, ਜਾਂ ਫੌਜ ਕਾਬੂ ਕੀ ਹਮ ਆਹੇ ਵੀ ਸਾਡੀ ਜਿਹੜੀ ਫੌਜ ਹੈ ਬਿਲਕੁਲ ਸਾਡੇ ਅੰਡਰ ਜ ਹੈ, ਸਾਡੇ ਕਾਬੂ ਵਿੱਚ ਹੈ, ਮੇਰਾ ਇੱਕ ਹੁਕਮ ਕਰਦੀ ਦੇਰ ਹੈ ਬਸ ਥਰਥਾਲੀ ਮਚਾ ਦੇਣਗੇ।
ਉਨਤੇ ਚੋਗਣ ਹਮਟ ਗਏ,
ਕਹਿੰਦਾ ਉਹਨਾਂ ਤੋਂ 4 ਗੁਣਾ ਵੱਧ ਜਿਹੜੀ ਹੈ ਆ ਸਾਡੇ ਕੋਲ ਫੌਜ, ਉੱਧਰ 5000 ਹੈ ਉੱਧਰ ਮੰਨ ਲਓ ਕਿ 25000 ਹੈ।
ਹਮ ਲਈ ਇੱਕ ਉਸੇ ਫੜਵਾਏ,
ਆ ਬੜੀ ਛੇਤੀ ਨਾਲ ਹੀ ਆ ਫੜ ਲਾਵਾਂਗੇ ਸਰਦਾਰ ਬਘੇਲ ਸਿੰਘ ਨੂੰ ਜਿਹੜਾ ਐਵੇਂ ਤਿੜਿਆ ਫਿਰਦਾ ਹੈ, ਆ ਫੜ ਲਾਂਗੇ ਜੂੜ ਲਾਂਗੇ।
ਜੋ ਪਈ ਕਹੇ ਬਘੇਲ ਸਿੰਘ ਕਿਤ ਨੱਠ ਜਾਊਗਾ,
ਬੜਾ ਹੰਕਾਰ ਵਿੱਚ ਫੁੱਟ ਫੁੱਟ ਕੇ ਕਹਿੰਦਾ ਵੀ ਬਘੇਲ ਸਿੰਘ ਕੀ ਆ, ਕੀ ਚੀਜ਼ ਮੇਰੇ ਅੱਗੇ, ਆ ਕਿੱਥੇ ਨੱਠ ਕੇ ਚਲਿਆ ਜਾਊਗਾ ਭੱਜ ਕੇ।
ਦਿੱਲੀ ਮਾਝੇ ਮੱਧ ਲੁਕਣ ਨਾ ਪਾਊਗਾ,
ਆ ਦਿੱਲੀ ਦਿੱਲੀ ਸਰਕਾਰ ਆ ਸਰਕਾਰੀਆਂ ਮੁਲਾਜ਼ਮਾਂ ਨਾਲ ਵੀ ਸਾਡੀ ਬਣਦੀ ਹੈ, ਆ ਮਾਝੇ ਵਿੱਚ ਵੀ ਸਾਡੀ ਬਣਦੀ ਹੈ, ਆ ਦਿੱਲੀ ਤੋਂ ਲੈ ਕੇ ਮਾਝੇ ਤੱਕ ਕਿਤੇ ਨਹੀਂ ਉਹ ਭੱਜ ਸਕਦਾ, ਕਿਤੇ ਨਹੀਂ ਵੜਨ ਦੇਣਾ, ਫੜ ਹੀ ਲੈਣਾ ਹੈ।
5000 ਕੁੱਲ ਉਸ ਸੰਗ ਘੋੜਾ,
ਦਿੱਲੀ ਤੋਂ ਮਾਝੇ ਤੱਕ ਸਰਦਾਰ ਬਘੇਲ ਸਿੰਘ ਨੂੰ ਲੁਕਣ ਲਈ ਕੋਈ ਥਾਂ ਨਹੀਂ, ਕਹਿੰਦਾ ਕਿਤੇ ਨਹੀਂ ਲੁਕਣਾ ਪਾ ਸਕਦਾ, ਮੈਂ ਫੜ ਲਊਂਗਾ ਉਹਨੂੰ। 5000 ਕਹਿੰਦਾ ਉਹਨਾਂ ਦੇ ਨਾਲ ਸਿਰਫ ਦੇ ਸਿਰਫ ਆ ਘੋੜ ਸਵਾਰ ਹੈ,
ਹਮਾਰੇ ਸੰਗ 1000 ਬਾਰ ਹੈ ਜੋੜਾ,
ਕਹਿੰਦਾ ਸਾਡੇ ਨਾਲ ਤੇ 12-12000 ਦਾ ਜੋੜਾ ਹੈ, ਜੋੜਾ ਮਤਲਬ ਕਹਿੰਦਾ ਵੀ ਸਾਡੇ ਕੋਲ ਤਾਂ 12,000 ਘੋੜਾ ਹੈ, ਜਾਂ ਐਵੇਂ ਅਰਥ ਲਾ ਲਓ ਵੀ ਸਾਡੇ ਨਾਲ 1,000-12 ਜੋੜਾ, 12-12 ਹਜ਼ਾਰ ਦਾ ਜੋੜਾ ਭਾਵ 24,000 ਘੋੜ ਸਵਾਰ ਦੇ ਪੈਦਲ ਤੇ ਹੋਰ ਹਨ। ਫਿਰ ਸਰਦਾਰ ਬਘੇਲ ਸਿੰਘ ਦੇ ਕੋਲ ਕੋਈ ਤੋਪ ਨਹੀਂ ਹੈ ਵੱਡੀ, ਕੋਈ ਜੰਬੂਰ ਨਹੀਂ ਹੈ ਛੋਟੀ ਤੋਪ, ਕੋਈ ਤੋਪਖਾਨਾ ਨਹੀਂ ਹੈ। ਆ ਬਰੂਦੀ ਜਿਹੜਾ ਬਰੂਦਵਰਤੀ ਦਾ ਜੰਗ ਦੇ ਮੈਦਾਨ ਵਿੱਚ ਬਰੂਦੀ ਸ਼ਸਤਰ ਦੇ ਕੋਈ ਹੈ ਨਹੀਂ ਹੈ।
ਆਪਣੇ ਸੰਗ ਹਮ ਬਹੁਤੀ ਜੋਈ,
ਆਪਣੇ ਕੋਲ ਤੇ ਤੋਪਾਂ ਜੰਬੂਰਾਂ ਦਾ ਕੋਈ ਘਾਟਾ ਹੀ ਨਹੀਂ ਹੈ, ਘੋੜ ਸਵਾਰਾਂ ਦਾ ਵੀ ਕੋਈ ਘਾਟਾ ਨਹੀਂ ਹੈ। ਆ ਮੈਂ ਅੱਖੀ ਵੇਖ ਰਿਹਾ ਹਾਂ।
ਹਮ ਦੀਨੇ ਬਹੁਖ ਜਾਨੇ ਖੁਲਵਾਏ।
ਫਿਰ ਗੁਰੂ ਦੀ ਕਹਿੰਦਾ ਵੀ ਕਿਰਪਾ ਹੈ, ਕਿਉਂਕਿ ਹੈ ਦੇਵੀ ਸਰਦਾਰ ਹੀ ਸੀ। ਕਹਿੰਦਾ ਫਿਰ ਮੇਰੇ ਕੋਲ ਖਜ਼ਾਨਾ ਬੜਾ ਹੈ, ਵਾਧੂ ਰਸਤਾਂ ਬਸਤਾਂ ਹੈ ਸ਼ਗਨ ਛਕਾਉਣ ਨੂੰ ਫੌਜਾਂ ਵਾਸਤੇ, ਉਹ ਮੈਂ ਖੁੱਲ੍ਹਾ ਹੀ ਛੱਡਿਆ ਹੋਇਆ ਹੈ।
ਸਿੰਘਣ ਦਲ ਕਿਛ ਲੁੱਟੇ ਤੋ ਖਾਹੇ,
ਤੇ ਸਿੰਘਾਂ ਦੇ ਦਲ ਕੋ ਕੀ ਹੈ, ਕੀ ਉਹਨਾਂ ਦੇ ਪੱਲੇ ਹੈ, ਆ ਲੁੱਟ ਕੇ ਖਾਂਦੇ ਹੈ, ਕਿਤੇ ਲੁੱਟ ਲਿਆ ਤੇ ਖਾ ਲਿਆ, ਇੱਕ ਵੇਲੇ ਖਾ ਲਿਆ ਇੱਕ ਵੇਲੇ ਨਾ ਖਾਧਾ, ਕੜਾਕੇ ਲੱਗੇ ਰਹਿੰਦੇ ਹੈ, ਉਹਨਾਂ ਦਾ ਤਾਂ ਲੁੱਟ ਨਾਲ ਗੁਜ਼ਾਰਾ ਚੱਲਦਾ ਹੈ। ਤੇ ਸਾਡੇ ਕੋਲ ਖਜ਼ਾਨਿਆਂ ਦੀ ਕੋਈ ਕਮੀ ਨਹੀਂ ਹੈ, ਉਂਝ ਵੀ ਮੈਂ ਰਾਜਾ ਹਾਂ।
ਦੁਲਚਾ ਸਿੰਘ ਸੁਣ ਚਿੰਤਾ ਭਾਰੀ,
ਸਰਦਾਰ ਦੁਲਚਾ ਸਿੰਘ ਸੀ, ਸਰਦਾਰ ਬਘੇਲ ਸਿੰਘ ਹੋਣਾ ਦੇ ਵਿੱਚ ਇੱਕ ਸਰਦਾਰ ਦੁਲਚਾ ਸਿੰਘ, ਸੁੱਖੂ ਸਿੰਘ, ਭਾਗ ਸਿੰਘ, ਭੰਗਾ ਸਿੰਘ ਆਦਿਕ ਇਹ ਸਰਦਾਰ ਸੀ। ਸਰਦਾਰ ਬਘੇਲ ਸਿੰਘ ਦੀ ਮਿਸਲ ਵਿੱਚ ਚੰਗੇ ਸਰਦਾਰ ਸੀ। ਦੁਲਚਾ ਸਿੰਘ ਨੂੰ ਆ ਸੁਣ ਕੇ ਵੀ ਰਾਜੇ ਅਮਰ ਸਿੰਘ ਨੇ ਬੜਾ ਇਕੱਠ ਕਰ ਲਿਆ, ਬਹੁਤ ਲਾਣਾ ਇਕੱਠਾ ਕੀਤਾ ਹੈ, ਸੁਣ ਕੇ ਚਿੰਤਾ ਬੜੀ ਭਾਰੀ ਹੋਈ।
ਮਤ ਕਤ ਸਿੰਘ ਨੇ ਲੜਾਈ ਜਾਏ ਮਾਰੀ,
ਆ ਮਤਾਂ ਕਿਤੇ ਉਹ ਆ ਲੜਾਈ ਜੀ ਸ਼ੁਰੂ ਕਰ ਦੇਵੇ, ਜਾਂ ਸਾਡੇ ਸਿੰਘਾਂ ਨੂੰ ਮਾਰ ਕੇ ਤੇ ਚਲਿਆ ਜਾਵੇ, ਜਾਂ ਕਿਤੇ ਮਤਾਂ ਸਰਦਾਰ ਬਘੇਲ ਸਿੰਘ ਚਲਿਆ ਜਾਵੇ ਉਹਦੇ ਨਾਲ ਲੜਾਈ ਕਰਨ ਵਾਸਤੇ, ਜਾਂ ਸਾਡੇ ਸਿੰਘ ਆ ਸ਼ਹੀਦ ਹੋ ਜਾਣ।
ਇੱਥੇ ਕਰਤ ਬਹੁ ਫੌਜ ਪਈ ਆਏ,
ਪਟਿਆਲੇ ਵਿੱਚ ਇਵੇਂ ਕਰਕੇ ਬੜੀ ਫੌਜ ਜਿਹੜੀ ਉਹ ਆ ਕੇ ਇਕੱਠੀ ਹੋਈ ਹੈ, ਅਤੇ ਕਿਤੇ ਇਹ ਨਾ ਹੋਵੇ ਵੀ ਆ ਸਾਡੇ ਨਾਲ ਵੀ ਹੁਣ ਪੰਜਾ ਪੈਣੀ ਵਾਲਾ ਤੇ ਪੈ ਜਾਵੇ।
ਮਤ ਦੇਵੇ ਹਮ ਫੌਜ ਵਿੱਚ ਲਾਏ,
ਵਿੱਚ ਲਾਏ ਮਤਾਂ ਕਿਤੇ ਸਾਡੀ ਫੌਜ ਵਿੱਚ ਲਾ ਦੇਣ, ਆ ਖਿੰਡਾਂ ਪੁਡਾ ਦੇਣ, ਤੇ ਫੌਜ ਦਾ ਜਿਹੜਾ ਮਲੀਆ ਮੇਟ ਹੋ ਜੇ।
ਦੋਹਰਾ ਮੁਲਕ ਮੇਰੋ ਹੈ ਨਿਕਟ ਨਾ,
ਭਾਈ ਦੁਲਚਾ ਸਿੰਘ ਵਿਚਾਰਦਾ ਵੀ ਮੇਰਾ ਜਿਹੜਾ ਇਲਾਕਾ ਹੈ ਇਹ ਪਟਿਆਲੇ ਦੀ ਰਾਸ ਦੇ ਨਾਲ ਹੀ ਲੱਗਦਾ ਹੈ,
ਤੋ ਇਹ ਲੇਹ ਛੁਡਾਏ,
ਇਹ ਤੇ ਜਦੋਂ ਜੰਗ ਹੋ ਗਈ ਅਸੀਂ ਹਾਰ ਹੰਬ ਗਏ, ਇਹ ਤੇ ਫਿਰ ਛੁਡਾਈ ਲਵੇਗਾ ਭਾਵ ਹਮਲਾ ਕਰਕੇ ਜਿੱਤ ਕੇ ਖੋਈ ਲਵੇਗਾ।
ਬਿਨਾ ਲੜੇ ਮਲਵਈਆਂ ਨਾ,
ਕਿਉਂਕਿ ਮਿਸਲ ਕਰੋੜ ਸਿੰਘਿਆਂ ਦੇ ਇਹ ਸਾਰਾ ਜਿਹੜਾ ਹੱਦ ਸੀ ਪਟਿਆਲੇ ਦੀ ਹੱਦ ਨਾਲ ਲੱਗਦਾ ਸੀ ਜਿਹੜਾ ਰਾਜ ਭਾਗ ਇਹਨਾਂ ਦਾ ਕਬਜ਼ਾ, ਅਤੇ ਉੱਧਰਲੇ ਇਲਾਕੇ ਵਿੱਚ ਦੁਲਚਾ ਸਿੰਘ ਦਾ ਆਪਣਾ ਇੱਕ ਕਬਜ਼ਾ ਸੀ, ਇਹ ਸੋਚਦਾ ਵੀ ਕਿਤੇ ਨਾ ਆਵੇ ਮੈਂ ਮੇਰਾ ਇਲਾਕਾ ਲੁੱਟਿਆ ਗਿਆ, ਅਤੇ ਜੇਕਰ ਅਸੀਂ ਹਾਰ ਹੰਬ ਗਏ ਤਾਂ ਇਹ ਨਾ ਛਡਾ ਲੈਣਾ ਭਾਵੇਂ ਨਾ ਖੋਹ ਲੈਣਾ ਰਾਜੇ ਅਮਰ ਸਿੰਘ ਹੋਣਾ ਨੇ, ਅਤੇ ਬੜੀ ਚਿੰਤਾ ਕਰ ਰਿਹਾ ਹੈ। ਬਿਨਾਂ ਲੜੇ ਮਲਵਈਆਂ ਕਿਮ, ਕਹਿੰਦਾ ਵੀ ਫਿਰ ਜਦੋਂ ਇੱਕ ਵਾਰ ਇਲਾਕਾ ਮਲ ਲਿਆ ਤਾਂ ਮੱਲੇ ਨੂੰ ਕੌਣ ਛੱਡਦਾ ਹੈ, ਲੜੇ ਤੋਂ ਬਿਨਾਂ ਮਲਵਈ ਕਿਵੇਂ
ਲੀਜੇ ਮੁਲਕ ਛਡਾਏ,
ਆ ਕਿਵੇਂ ਜਿਹੜਾ ਛਡਾ ਸਕਦੇ ਹਾਂ, ਜਦੋਂ ਮਲ ਹੀ ਲਿਆ ਫਿਰ ਤਾਂ ਆ ਲੜਾਂਗੇ ਜਿੱਤਾਂਗੇ ਫਿਰ ਹੀ ਕਬਜ਼ਾ ਹੋਊਗਾ।
ਜੋ ਪਈ ਬਘੇਲ ਸਿੰਘ ਉਸ ਹੱਸ ਕਰ ਕਹਿਓ,
ਫਿਰ ਸਰਦਾਰ ਬਘੇਲ ਸਿੰਘ ਬੜੇ ਸੂਰਮੇ ਸਨ, ਆ ਵੇਖ ਕੇ ਤੇ ਹੱਸ ਕੇ ਕਿਹਾ ਵੀ ਦੁਲਚਾ ਸਿਆ
ਮੁਲਕ ਲੜੇ ਬਿਨ ਕਿਨ ਛੱਡਦੇ ਹੋ,
ਆ ਬਿਨਾਂ ਲੜੇ ਤੋਂ ਕੋਈ ਮੁਲਕ ਦੱਸ ਛੱਡਦਾ ਹੈ, ਕੋਈ ਨਹੀਂ ਛੱਡਦਾ, ਮਣੀ ਮਾਜਰਾ ਦੱਬ ਲਿਆ ਹੈ, ਆ ਸਾਡਾ ਮੁੱਲਾਂਪੁਰ ਹੋਰ ਸਾਡੇ ਪਿੰਡ ਕਬਜ਼ੇ ਦੇ ਹੈ ਇਹ ਨਾ ਦੱਬਲੇ ਹੈ, ਅਤੇ ਜੇ ਚੁੱਪ ਕੀਤੇ ਰਹਾਂਗੇ ਤਾਂ ਇਹਨਾਂ ਛੱਡਣੇ ਆ, ਬਿਨਾਂ ਲੜਾਈ ਤੋਂ ਮਲਿਆ ਹੋਇਆ ਲਾਕਾ ਕੀਤਾ ਹੋਇਆ ਕਬਜ਼ਾ ਕੋਈ ਨਹੀਂ ਛੱਡਦਾ।
ਤੂੰ ਡਰ ਰਹਿਤ ਮਤ ਜਾਇਓ ਹਾਰ,
ਤੂੰ ਇਸੇ ਗੱਲੋਂ ਡਰ ਰਿਹਾ ਨਾ ਵੀ ਮਤਾਂ ਕਿਤੇ ਅਸੀਂ ਹਾਰ ਜਾਈਏ।
ਮੈਂ ਆਣ ਪਿੜਾਉਂ ਦੱਖਣ ਕੰਧਾਰ,
ਤੂੰ ਡਰ ਰਖਤ ਮਤ ਗਇਓ ਹਾਰ, ਤੂੰ ਮਤਾਂ ਇਹ ਡਰ ਜਾ ਰੱਖ ਕਿ ਅਸੀਂ ਹਾਰ ਜਾਵਾਂਗੇ, ਆਪਾਂ ਨਹੀਂ ਹਾਰਦੇ। ਕਹਿੰਦੇ ਵੇਖੀ ਤੂੰ ਸਾਡੀ ਲੜਾਈ, ਸਰਦਾਰ ਦੂਜਾ ਸਿੰਘ ਬਘੇਲ ਸਿੰਘ ਕਹਿੰਦਾ ਹੈ, ਕਹਿੰਦਾ ਦੱਖਣ ਤੋਂ ਲੈ ਕੇ ਅਤੇ ਦੱਖਣ ਤੋਂ ਲੈ ਕੇ ਕਾਬਲ ਕੰਧਾਰ ਤੱਕ ਮੈਂ ਪੜ੍ਹਾ ਦਿਆਂਗਾ, ਆ ਮਲੀਆ ਮੇਟ ਇੱਟ ਨਾ ਇੱਟ ਖੜਕਾ ਦਿਆਂਗਾ।
ਵੱਲ ਪਟਿਆਲੇ ਦਿਓ ਡੇਰੋ ਤੁਰਤ ਤੁਰਵਾਏ,
ਅਤੇ ਇਸ ਤਰ੍ਹਾਂ ਕਹਿ ਕੇ ਸਰਦਾਰ ਬਘੇਲ ਸਿੰਘ ਨੇ ਭਾਗ ਸਿੰਘ, ਭੰਗਾ ਸਿੰਘ, ਸੁੱਖੂ ਸਿੰਘ, ਦੁਲਚਾ ਸਿੰਘ ਵੀ ਤਗੜੇ ਹੋ ਜਾਓ ਸਰਦਾਰ, ਚਿੰਤਾ ਨਹੀਂ ਕਰਨੀ, ਭਾਵੇਂ 5,000 ਜਾਂ 5 ਕਰੋੜ ਦੇ ਬਰਾਬਰ ਆ, ਆ ਪਟਿਆਲੇ ਵੱਲ ਚੜ੍ਹਾਈ ਕਰ ਦਿੱਤੀ।
ਸੁਣ ਰਾਜੇ ਦਿਲ ਕ੍ਰੋਧ ਪਇਓ ਆਏ,
ਸੁਣ ਕੇ ਰਾਜੇ ਅਮਰ ਸਿੰਘ ਹੰਕਾਰੀ ਦੇ ਬੜਾ ਕ੍ਰੋਧ ਆਇਆ ਮਨ 'ਚ ਵੀ ਕਮਾਲ ਹੋ ਗਈ ਆ, ਇੰਨੀ ਮੇਰੀ ਫੌਜ ਹੈ ਅਤੇ ਫਿਰ ਬਘੇਲ ਸਿੰਘ ਤਿਆਰੀਆਂ ਕੱਸ ਕੇ ਤੁਰਿਆ ਆਉਂਦਾ ਮੇਰੇ ਵੱਲ, ਇਹਨੂੰ ਆਹ ਲੈਣ ਤਾਂ ਮੈਂ ਛੱਡਣਾ ਨਹੀਂ ਹੈ। ਇਹ ਬੜਾ ਦੰਦ ਜੇ ਪੀਂਦਾ ਹੈ, ਅੱਖਾਂ ਜੀਆਂ ਲਾਲ ਕਰਦਾ, ਬੜਾ ਕ੍ਰੋਧ ਵਿੱਚ ਆਇਆ ਹੈ ਰਾਜਾ ਅਮਰ ਸਿੰਘ ਪਟਿਆਲੇ ਦਾ। ਸੱਦ ਸਰਕਾਰੀਆਂ, ਇਹਨੇ ਸਰਕਾਰੀ ਫੌਜ ਜਿਹੜੀ ਉਸ ਵਕਤ ਸੀ, ਆ ਸਰਕਾਰੀ ਮੁਲਾਜ਼ਮਾਂ ਨੂੰ ਸੱਦ ਕੇ ਰਾਜੇ ਅਮਰ ਸਿੰਘ ਨੇ ਹੁਕਮ ਕਰ ਦਿੱਤਾ। ਇਹ ਰਾਜਾ ਅਮਰ ਸਿੰਘ ਹੀ ਸੀ ਜਿਹੜਾ ਅਹਿਮਦ ਸ਼ਾਹ ਨਾਲ ਹੀ ਸੁਲਾ ਸਫਾਈ ਜੀ ਕਰਕੇ ਅਤੇ ਆਪਣੇ ਨਾਮ ਦਾ ਵੀ ਮੈਂ ਰਾਜਾ ਹਾਂ ਢੰਡੋਰਾ ਪਟਵਾ ਦਿੱਤਾ ਸੀ।
ਮਾਰ ਸਿੰਘ ਘੋੜੇ ਲੈ,
ਉਹ ਸਰਕਾਰੀ ਬੰਦਿਆਂ ਨੂੰ ਕਿਹਾ ਵੀ ਆ ਸਿੰਘਾਂ ਨੂੰ ਫੜ ਲਓ, ਬਘੇਲ ਸਿੰਘ ਉਹਨਾਂ ਨੂੰ ਜਿਹੜਾ ਕੋਈ ਟੇਟੇ ਚੜ੍ਹਦਾ ਉਹਨੂੰ ਮਾਰ ਕੇ ਖਤਮ ਕਰ ਦਿਓ। ਖਤਮ ਕਰਕੇ ਜਿਹੜੇ ਉਹਨਾਂ ਦੇ ਘੋੜੇ ਸ਼ਸਤਰ ਆਦਿ ਹੈ ਉਹ ਸਾਰੇ ਦੇ ਸਾਰੇ ਖੋਹ ਲਓ।
ਵਕੀਲ ਰਾਜੇ ਹੁਤ ਚੈਨ ਸਿੰਘ ਜੋ,
ਅਤੇ ਇਹ ਰਾਜਾ ਅਮਰ ਸਿੰਘ ਦਾ ਇੱਕ ਵਕੀਲ ਸੀ, ਆ ਚੈਨ ਸਿੰਘ ਉਹਦਾ ਨਾਮ ਸੀ।
ਪਾਸ ਬਘੇਲ ਸਿੰਘ ਰਹਿਤ ਥੋਸੋ,
ਉਹ ਸਰਦਾਰ ਬਘੇਲ ਸਿੰਘ ਦੇ ਕੋਲ ਹੀ ਰਹਿੰਦਾ ਸੀ ਰਾਜੇ ਅਮਰ ਸਿੰਘ ਦਾ ਵਕੀਲ ਚੈਨ ਸਿੰਘ, ਕਿਉਂਕਿ ਇੱਧਰੋਂ ਉੱਧਰੋਂ ਵਕੀਲ ਰਹਿੰਦੇ ਸੀ, ਇੱਧਰ ਉੱਧਰ ਦੀ ਗੱਲ ਦੱਸਦੇ ਰਹਿੰਦੇ ਸਨ। ਉਸ ਵਕਤ ਜਦੋਂ ਇਹ ਵਿਗਾੜ ਹੋਇਆ ਤੇ ਚੈਨ ਸਿੰਘ ਕੋਲ ਹੀ ਰਹਿੰਦਾ ਸੀ ਸਰਦਾਰ ਬਘੇਲ ਸਿੰਘ ਦੇ।
ਉਹਨ ਸੁਣ ਭੇਜੀ ਹਲ ਕਰਨ ਜੋੜੀ,
ਜਦੋਂ ਉਹਨੇ ਸੁਣਿਆ ਵੀ ਰਾਜਾ ਅਮਰ ਸਿੰਘ ਦੇ ਆ ਕਮਰ ਕੱਸੇ ਕੱਸੀ ਫਿਰਦਾ ਬਘੇਲ ਸਿੰਘ ਨਾਲ ਲੜਾਈ ਵਾਸਤੇ, ਇੱਕ ਦੇ ਗਲਤੀ ਹੈ ਵੀ ਲਾਕੇ ਮੱਲੇ ਹੈ, ਉਲਟਾ ਜਿਹੜਾ ਹੈ ਲੜਾਈ ਕਰਨੀ ਚਾਹੁੰਦਾ ਹੈ, ਚੈਨ ਸਿੰਘ ਨੇ ਆ 2 ਘੋੜਸਵਾਰਾਂ ਦੀ ਆਪਣੇ ਜਿਹੜੇ ਬੰਦੇ ਉਸ ਵਕਤ ਕੋਲ ਸਨ ਉਹਨਾਂ ਦੀ ਜੋੜੀ ਭੇਜੀ ਵੀ ਰਾਜੇ ਅਮਰ ਸਿੰਘ ਨੂੰ ਕਹੋ ਵੀ ਐਵੇਂ ਨਾ ਲੜਾਈ ਕਰ, ਆਰਾਮ ਨਾ ਪੈ ਜਾ ਤੂੰ।
ਲੜਿਓ ਨਾ ਸਿੰਘਨ ਲੱਖ ਫੌਜ ਥੋੜੀ,
ਉਹਨੂੰ ਉਹ ਸੁਣਾ ਕੇ ਭੇਜਿਆ ਵੀ ਅਮਰ ਸਿੰਘ ਐਵੇਂ ਭੁਲੇਖੇ 'ਚ ਨਾ ਮਾਰਿਆ ਜਾਈ ਵੀ 5,000 ਹੈ ਸਿੰਘਾਂ ਦੀ ਫੌਜ, ਅਤੇ ਇਹ ਕੁਝ ਵੇਖ ਕੇ ਐਵੇਂ ਨਾ ਚੜ੍ਹਾਈ ਕਰਦੇ, ਮੁੜ ਕੇ ਨਾ ਆਖੀ ਵੀ ਘਾਟਾ ਹੋ ਗਿਆ ਹੈ।
ਰਾਜੇ ਕਹੀ ਤੂੰ ਵਕਤ ਖੁੰਝਾਵੈ,
ਉਹਨੇ ਤਾਂ ਸਮਝਾਇਆ ਵੀ ਤੂੰ ਸਿੰਘਾਂ ਨੂੰ ਥੋੜ੍ਹੇ ਨਾ ਜਾਣੀ, ਇਹਦੇ ਗੁਰੂ ਮਹਾਰਾਜ ਵਰਤਦੇ ਆ ਅਤੇ ਤੇਰੇ 'ਤੇ ਕਿਤੇ ਭੀੜ ਨਾ ਪਾਉਣਾ ਵੇ, ਐਵੇਂ ਨਾ ਜਿਹੜੇ ਇਲਾਕੇ ਮੱਲੇ ਉਹ ਵੀ ਖੁੰਝਾ ਲੈਂਦਾ ਹੋਵੇ। ਰਾਜੇ ਅਮਰ ਸਿੰਘ ਨੇ ਅੱਗੋਂ ਸੁਣਾ ਭੇਜਿਆ ਉਹ ਵਕੀਲ ਚੈਨ ਸਿੰਘ, ਆ ਤੂੰ ਐਵੇਂ ਨਾ ਸਮਾਂ ਖੁੰਝਾ, ਐਵੇਂ ਨਾ ਟਾਲ ਮਟੋਲ ਕਰ, ਹੁਣੀ ਵੇਲਾ ਹੈ।
ਫਿਰ ਇਹ ਵੇਲੋ ਹਮ ਕਬ ਪਾਵੈ,
ਫਿਰ ਨਹੀਂ ਆ ਵੇਲਾ ਹੱਥ ਆਉਣਾ, ਹੁਣੀ ਵੇਲਾ ਹੱਥ ਆਇਆ ਹੈ, ਆਪਣੇ ਕੋਲ ਫੌਜ ਵੀ ਚੰਗੀ ਇਕੱਠੀ ਹੋਈ ਹੈ, ਤੋਪਾਂ ਵੀ ਵਾਧੂ ਹਨ, ਬਘੇਲ ਸਿੰਘ ਕੋਲ ਇਹੋ ਜਿਹਾ ਕੋਈ ਹੈ ਨਹੀਂ ਹੈ, ਨਾ ਤੋਪਾਂ ਨਾ ਬਸ ਆ ਨੇਜੀ ਤਲਵਾਰਾਂ ਚੁੱਕੀ ਫਿਰਦੇ ਹੈ, ਆਪਣੇ ਕੋਲ ਬੰਦੂਕ 'ਚ ਵੀ ਬੜੇ ਆ, ਇਹਨਾਂ ਕੋਲ 5,000 ਹੀ ਹੈ ਸਾਰੇ, ਇਹ ਵੇਲਾ ਨਾ ਖਜਾ। ਫਿਰ ਪਛਤਾਇਆ ਕਿਆ ਕਰੇ ਜਬ ਚਿੜੀਆਂ ਚੁੱਗ ਗਈ ਖੇਤ, ਫਿਰ ਪਛਤਾਇਆ ਕੀ ਕਰੂਗਾ ਜਦੋਂ ਚਿੜੀਆਂ ਖੇਤ ਹੀ ਚੁੱਗ ਗਈਆਂ, ਫਿਰ ਥੋੜ੍ਹੀ ਕੁਝ ਉੱਗਣਾ ਹੈ। ਕਹਿੰਦਾ ਵੀ ਹੁਣ ਵੇਲਾ ਵੇਲਾ ਨਾ ਗਵਾਈਏ।
ਸੱਦ ਛਿੜਵਾੜ ਉਹ ਫੁਲਵੈਣ ਸਰਦਾਰ,
ਇਸ ਤਰ੍ਹਾਂ ਛਿੜਵਾਲ ਜਿਹੜੇ ਚਿਚੜੀਆਂ ਜੇ ਛੇੜਨ ਵਾਲੇ ਹੈ ਉਹ ਅਤੇ ਫੁਲਵੈਣ ਫੂਲ ਬੰਸੀ ਸਰਦਾਰ ਇਹਨਾਂ ਦੇ ਵੱਡ ਵਡੇਰੇ ਰਾਜੇ ਅਮਰ ਸਿੰਘ ਹੋਣਾ ਦੇ
ਪੁੱਛੀ ਸਲਾਹ ਸਤ ਭਾਈਚਾਰ
ਫੂਲ ਬੰਸੀ ਸਰਦਾਰ ਨਾਭਾ ਜੀਂਦ ਰਿਆਸਤ ਦੇ ਅੱਗੇ ਤੋਂ ਅੱਗੇ ਜਿਹੜੇ ਰਾਜੇ ਬਣੇ ਸੀ ਇੱਧਰੋਂ ਚਿਚੜੀਆਂ ਛੇੜਨ ਵਾਲੇ ਛੇੜਾਂ ਛੇੜਨ ਵਾਲੇ ਫਿਰ ਪੜ
ਪੁੱਛੀ ਸਲਾਹ ਸਤ ਭਾਈਚਾਰ
ਭਾਈਚਾਰੇ ਨੂੰ ਸੱਦ ਕੇ ਤਿੰਨ ਸਲਾਹ ਪੁੱਛੀ ਰਾਜੇ ਅਮਰ ਸਿੰਘ ਨੇ ਵੀ ਐਵੇਂ ਚੜ੍ਹਾਈ ਕਰਨੀ ਬਘੇਲ ਸਿੰਘ ਨਾਲ ਦੋ ਹੱਥ ਕਰਨੇ ਆ ਤੁਸੀਂ ਦੱਸੋ ਕਿਵੇਂ ਕਰੀਏ ਲੜਾਈ ਕਰੀਏ ਕਿਵੇਂ ਕਰੀਏ ਸੁਲਾਹ ਸਫਾਈ ਕਰੀਏ ਆ ਚੈਨ ਸਿੰਘ ਤਾਂ ਐਵੇਂ ਕਹਿ ਰਿਹਾ ਵੀ ਥੋੜ੍ਹੀ ਫੌਜ ਆਣ ਕੇ ਪੰਗਾ ਨਾ ਲੈ ਲਈ ਘਾਟਾ ਹੋ ਜੂਗਾ ਤੁਸੀਂ ਭਾਈਚਾਰੇ ਹੋ ਸਿਆਣੇ ਹੋ ਆ ਦੱਸੋ ਕਿਵੇਂ ਕਰੀਏ
ਦੋਹਰਾ ਜੋ ਆਏ ਦਨਾਊ ਤੈਂ ਸਭ
ਉੱਥੇ ਜਿਹੜੇ ਆ ਦਾਨੇ ਸਿਆਣੇ ਬਣਦੇ ਸੀ ਉਂਝ ਸਿਆਣੇ ਉਹ ਹੈ ਨਹੀਂ ਸੀ ਜਿਹੜੇ ਆਏ ਸੀ
ਕਹਤੇ ਆਏ ਮਾਰ ਮਾਰ
ਉਹ ਤੇ ਐਵੇਂ ਹੀ ਆ ਮਾਰ ਲਓ ਬਘੇਲ ਸਿੰਘ ਨੂੰ ਖਤਮ ਕਰ ਦਿਓ ਨਹੀਂ ਛੱਡਣਾ ਹੈ ਹੁਣ ਨਹੀਂ ਰਹਿਣ ਦੇਣਾ ਹੁਣ ਅਸੀਂ ਗਰਮ ਹੋਏ ਹਾਂ ਤੱਤੇ ਹੋਏ ਹਾਂ ਐਵੇਂ ਹੀ ਉਹ ਫੋਕਾ ਜਿਹੜਾ ਰੌਲਾ ਜਿਹਾ ਪਾ ਦਿੱਤਾ ਉਹਨਾਂ
ਵਕੀਲ ਰਲਿਓ ਸਾਥ ਸਿੰਘਨ ਕੈ
ਉਹ ਵੀ ਕਵੀ ਜੀ ਨੇ ਇੱਥੇ ਲਿਖਿਆ ਹੈ ਵੀ ਜੋ ਜੋ ਆਏ ਦਨਾਓ ਤਹਿ ਵੀ ਦਾਨੇ ਸਿਆਣੇ ਜਿਹੜੇ ਆਏ ਸੀ ਪਰ ਉਹ ਦਾਨੇ ਕਾਹਦੇ ਹੈ ਸਮਝਾਉਣ ਦੀ ਜਗ੍ਹਾ 'ਤੇ ਰੌਲਾ ਪਾ ਦਿੱਤਾ ਮਾਰ ਲਓ ਖਤਮ ਕਰ ਦਿਓ ਅਸੀਂ ਬੜੇ ਖਾੜਕੂ ਹਾਂ ਵਕੀਲ ਰਲਿਓ ਸਾਥ ਸਿੰਘਨ ਕੈ ਉਹ ਕਹਿਣ ਲੱਗੇ ਵੀ ਜਿਹੜਾ ਤੇਰਾ ਵਕੀਲ ਹੈ ਨਾ ਚੈਨ ਸਿੰਘ ਉਹਦੇ 'ਤੇ ਨਾ ਤੂੰ ਭਰੋਸਾ ਕਰ ਉਹਦੇ ਸਿੰਘਾਂ ਦੇ ਨਾਲ ਰਲਿਆ ਹੋਇਆ ਵੱਡੀ ਕੋਈ ਖਾਧੀ ਹੋਈ ਉਹਨੇ
ਰਹਿ ਚਹਿਤ ਤੁਹਾਰੀ ਹਾਰ
ਉਹ ਨਹੀਂ ਤੇਰੀ ਸੁੱਖ ਸਾਂਦ ਚਾਹੁੰਦਾ ਉਹ ਤੇਰੀ ਖੈਰੀਅਤ ਥੋੜ੍ਹੀ ਚਾਹੁੰਦਾ ਉਹ ਤਾਂ ਇਹੀ ਚਾਹੁੰਦਾ ਵੀ ਤੇਰੀ ਹਾਰ ਹੋ ਜਾਵੇ ਤੇਰੀ ਹਾਰ ਹੀ ਹੈ ਹੁਣ ਤੂੰ ਹੀ ਨਹੀਂ ਤਿਆਰੀ ਕਰਕੇ ਤੇ ਮੂੰਹ ਮੋੜ ਜਾਵੇਂ ਚੈਨ ਸਿੰਘ ਦੀ ਗੱਲ ਸੁਣ ਕੇ ਚੜ੍ਹਾਈ ਨਾ ਕਰੇ ਅਤੇ ਬਘੇਲ ਸਿੰਘ ਦੀ ਤਾਂ ਚੜ੍ਹ ਮੱਚਣੀ ਹੈ ਵੀ ਫੌਜ ਇਕੱਠੀ ਕਰਕੇ ਅਤੇ ਬਹਿ ਗਿਆ ਆਰਾਮ ਦੇ ਨਾਲ ਉਹ ਤੇਰਾ ਜਿਹੜਾ ਚੈਨ ਸਿੰਘ ਵਕੀਲ ਹੈ ਉਹ ਤਾਂ ਤੇਰੀ ਹਾਰ ਚਾਹੁੰਦਾ ਉਹਨੇ ਤੇਰੀ ਆ ਖੈਰੀਅਤ ਚਾਹੁੰਦਾ ਵੀ ਰਾਜੇ ਦਾ ਰਾਜ ਹੋ ਜੇ
ਚੋ ਪਈ ਤੁਮ ਲੜਨੋ ਹਮ ਹੀ ਕੋ ਕਹੋ
ਤੂੰ ਨਾ ਫਿਕਰ ਕਰ ਐਵਣਾ ਚੈਨ ਸਿੰਘ ਦੇ ਮਗਰ ਲੱਗ ਅਤੇ ਨਾ ਤੂੰ ਹੀ ਚਿੰਤਾ ਕਰ ਆ ਲੜਾਈ ਵੇਖੀ ਕਿਵੇਂ ਅਸੀਂ ਪਾਉਂਦੇ ਹਾਂ ਤੂੰ ਸਾਨੂੰ ਇੱਕ ਵਾਰ ਹੁਕਮ ਦੇ ਦੇ ਅਤੇ ਕਹਿ ਦੇ
ਆਪ ਬੈਠ ਤੁਮ ਪਟਿਆਲੇ ਰਹੋ
ਤੂੰ ਆਪ ਆ ਪਟਿਆਲੇ ਬੈਠਾ ਰਹਿ ਅਰਮਾਨ ਬੈਠਾ ਰਹਿ ਤਖ਼ਤ ਦੇ ਉੱਪਰ ਅਸੀਂ ਜਾਣੀਏ ਅਤੇ ਸਾਡਾ ਕੰਮ ਜਾਣੇ
ਹਮ ਫੜ ਲਿਆਵੇਂ ਸਿੰਘ ਬਘੇਲੋ
ਅਸੀਂ ਬਘੇਲ ਸਿੰਘ ਨੂੰ ਫੜ ਕੇ ਲਿਆਵਾਂਗੇ ਜਿਹੜਾ ਸ਼ੇਰ ਬਣਿਆ ਫਿਰਦਾ ਨਾ ਆ ਵੇਖੀ ਕਿਵੇਂ ਪਿੰਜਰਾ ਪਾਉਂਦੇ ਹਾਂ ਇਹੋ ਜਿਹਾ ਦਸਤ ਪੰਜਾ ਕਰਾਂਗੇ ਬਘੇਲ ਨੂੰ ਤੇਰੇ ਕੋਲ ਫੜ ਕੇ ਲਿਆਵਾਂਗੇ ਗੁੱਟੋਂ
ਵਕੀਲ ਕਹੇ ਕਿਮ ਚੁਗਤ ਹੈ ਵੇਲੋ
ਵਕੀਲ ਕਹਿੰਦੇ ਤੇਰਾ ਜਿਹੜਾ ਚੈਨ ਸਿੰਘ ਵਕੀਲ ਆ ਉਹਦੇ ਸਮਾਂ ਟਪਾ ਰਿਹਾ ਵੀ ਕਿਸੇ ਨਾ ਕਿਸੇ ਤਰ੍ਹਾਂ ਸਮਾਂ ਚੁੱਕਿਆ ਜਾਵੇ ਗੱਲ ਨਿਬੜ ਜਾਵੇ ਅਤੇ ਉਹਨੇ ਤਾਂ ਗੱਲ ਟਾਲਣੀ ਟਾਲਣੀ ਹੈ ਉਹ ਤੇਰੇ ਕੋਲ ਵੀ ਖਾ ਰਿਹਾ ਹੈ ਬਘੇਲ ਸਿੰਘ ਹੋਣਾ ਕੋ ਵੀ ਖਾ ਰਿਹਾ ਹੈ ਇਹ ਜਿਹੜੇ ਚਿਚੜੀਆਂ ਛੇੜਨ ਵਾਲੇ ਲੋਕ ਸੀ ਐਵੇਂ ਹੀ ਉਹਨਾਂ ਰੌਲਾ ਪਾਇਆ ਅਤੇ ਕਹਿੰਦੇ ਸਨ
ਉਨ ਲੈਣ ਕੀਨੋ ਪੁਛ ਸਿੰਘਨ ਕਹਿ ਲੋ
ਕੋਲ ਹੈ ਕਹਿੰਦਾ ਨਾ ਵੀ ਆ ਚੈਨ ਸਿੰਘ ਨੇ ਤਾਂ ਕੁਛ ਸਿੰਘਾਂ ਕੋਲੋਂ ਲੈਣਾ ਕੀਤਾ ਆ ਕੋਈ ਲੱਗਦਾ ਵੀ ਪੈਸੇ ਪੂਹੇ ਗਿਰਾਏ ਹੋਏ ਹਨ
ਛਿੜਵਾਲ ਫੁਜਦਾਰ ਕਿਉਂ ਛਿੜਵਾਲ ਫੁਜਦਾਰ ਇਮ ਕਹਿ ਬੋਲੇ
ਇਹ ਜਿਹੜੇ ਛੇੜਾਂ ਛੇੜਨ ਵਾਲੇ ਸਨ ਜਿਨ੍ਹਾਂ ਨੇ ਕਰਨਾ ਕੁਰਨਾ ਕੁੱਖ ਨਹੀਂ ਹੈ ਆ ਕਈ ਹੁੰਦੇ ਉਹ ਜੇ ਜਿੱਥੇ ਅੱਗ ਪਹਿਲਾਂ ਲੱਗੀ ਹੋਵੇ ਹੋਰ ਉੱਤੇ ਤੇਲ ਸੁੱਟੀ ਜਾਣਗੇ ਘਿਓ ਪਾਏ ਜਾਣਗੇ ਵੀ ਲਾਂਬੂ ਲੱਗ ਹੀ ਜਾਣ ਇਹ ਮੱਚਦੀ ਦੇ ਤੇਲ ਪਾਉਣ ਵਾਲੇ ਜਿਹੜੇ ਚਿਚੜੀਆਂ ਛੇੜਨ ਵਾਲੇ ਸਨ ਐਵੇਂ ਉਹ ਫੌਜਦਾਰ ਝੂਠੇ ਜੇ ਇਹ ਰਾਜੇ ਅਮਰ ਸਿੰਘ ਨੂੰ ਕਹਿ ਕੇ ਬੋਲੇ ਹਨ
ਬੁਰੇ ਦਿਵਸ ਉਨ ਲੋਕਣ ਆਏ
ਭਾਈ ਸਾਹਿਬ ਜੀ ਕਹਿੰਦੇ ਜਦੋਂ ਮੌਤ ਆਈ ਹੋਵੇ ਗਿੱਦੜ ਦੀ ਉਹ ਪਿੰਡ ਵੱਲ ਭੱਜਦਾ ਹੈ ਸੱਪ ਦੀ ਆਵੇ ਸੜਕ 'ਤੇ ਚੜ੍ਹਦਾ ਹੈ ਕਿਸੇ ਮਾੜੇ ਬੰਦੇ ਦੀ ਆਵੇ ਤਾਂ ਪਿੰਡ 'ਚ ਹਾਕੜਾ ਮਾਰਦਾ ਹੈ ਕਹਿੰਦਾ ਮੈਂ ਪਿੰਡ ਨੂੰ ਲੂ ਕੇ ਰੱਖ ਦਿਆਂਗਾ ਇਹਨਾਂ ਲੋਕਾਂ ਦੇ ਦਿਨ ਮਾੜੇ ਆਏ ਹੋਏ ਸੀ।
ਆਪਣੀ ਮੌਤ ਉਹਨੇ ਆਪ ਸਦਾਏ,
ਇਹ ਮੌਤ ਨੂੰ ਆਪ ਹੀ ਆਵਾਜ਼ਾਂ ਮਾਰੇ, ਮੌਤ ਲੰਘ ਰਹੀ ਹੈ, ਕਹਿੰਦੇ ਮੌਤ ਆ ਸਾਡੇ ਕੋਲ ਆ ਕੇ ਬਹਿ ਜਾ, ਇਹ ਮੌਤ ਆਵਾਜ਼ਾਂ ਮਾਰਦੀ ਸੀ ਇਹਨਾਂ ਦੀ।
ਇਹ ਸੁਣ ਵਕੀਲ ਫਿਰ ਲਿਖਦੇ,
ਜਦੋਂ ਚੈਨ ਸਿੰਘ ਨੇ ਸੁਣਿਆ ਵੀ ਇਹ ਜਿਹੜਾ ਅਮਰ ਸਿੰਘ ਦੇ ਬੜਾ ਵਿਗੜਿਆ ਹੈ, ਬੜਾ ਆਫਰਿਆ ਫਿਰਦਾ, ਇਹਦੇ ਮਰਨ ਹੀ ਨਹੀਂ ਰਿਹਾ, ਇਹਨੂੰ ਸਗੋਂ ਹੋਰ ਹੀ ਚੁੱਕਣਾ ਦੇ ਰਹੇ ਹੈ, ਉਹਨੇ ਫਿਰ ਲਿਖ ਕੇ ਭੇਜਿਆ,
ਜੋ ਮਿਟੋ ਨਹੀਂ ਤੋ ਦੂਰ ਨਾ ਆਇਓ।
ਵੀ ਰਾਜਾ ਠੀਕ ਹੈ, ਜੇ ਤੇਰੀ ਚੜ ਮੱਚੀ ਹੋਈ ਹੈ ਤੂੰ ਹਟਣਾ ਨਹੀਂ ਹੈ, ਨਹੀਂ ਬਹਿਣਾ, ਹੱਥ ਹੌਲੇ ਕਰਾ ਕੇ ਬਹਿਣਾ ਹੈ, ਅਤੇ ਚਾਹੁੰਦਾ ਵੀ ਮੈਂ ਮਰਾਵਣਾ, ਅਤੇ ਫਿਰ ਤੇ ਆ ਦੂਰ ਦੂਰ ਹੀ ਰਹੋ, ਨੇੜੇ ਨਾ ਬਹੁਤਾ ਆਇਓ।
ਤੋ ਲੋਕਣ ਇਮ ਹਾਸੀ ਉਚਾਰੀ,
ਭਾਵ ਤੁਸੀਂ ਪਟਿਆਲੇ ਦੇ ਨੇੜੇ ਨੇੜੇ ਰਹੋ, ਐਵੇਂ ਨਾ ਫੌਜ ਇਕੱਠੀ ਕਰਕੇ ਤੇ ਤੁਰੇ ਆਵੇਂ, ਧੌਂਸੇ ਨਗਾਰੇ ਵਜਾਉਂਦੇ ਤੇ ਫਿਰ ਉਸੇ ਤਰ੍ਹਾਂ ਹੀ ਜਾਣਾ ਪਵੇ। ਇਹ ਚੈਨ ਸਿੰਘ ਜਦੋਂ ਇਹ ਗੱਲ ਲੈ ਕੇ ਭੇਜੀ ਹੈ, ਜਿਹੜੇ ਐਵੇਂ ਭੂਏ ਹੋਏ ਸੀ ਉਹ ਲੋਕਾਂ ਨੇ ਹਾਸੀ ਕੀਤੀ, ਮਖੌਲ ਕੀਤਾ ਰਾਜੇ ਨੂੰ,
ਵਕੀਲ ਕੀਆ ਰਾਜੇ ਕਿਆ ਭਾਰੀ,
ਕਹਿੰਦੇ ਵਾਹ ਵੀ ਰਾਜਾ ਅਮਰ ਸਿੰਘ ਆ ਵਕੀਲ ਚੰਗਾ ਹੀ ਕੀਤਾ, ਤੂੰ ਚੰਗਾ ਵਕੀਲ ਤੇਰਾ ਜਿਹੜਾ ਤੈਨੂੰ ਇਹੋ ਜਿਹੀਆਂ ਗੱਲਾਂ ਕਹਿੰਦਾ ਵੀ ਆ ਨੇੜੇ ਨਾ ਹੀ ਦੂਰ ਦੂਰ ਹੀ ਰਹੀ, ਪਟਿਆਲੇ ਦੇ ਲਾਗੇ ਰਹੀ, ਘਰ ਵਿੱਚ ਹੀ ਵੜਿਆ ਰਹੀ, ਇਹ ਚੰਗਾ ਤੇਰਾ ਵਕੀਲ ਹੈ, ਚੰਗਾ ਹੀ ਤੂੰ ਸੂਰਮਾ ਹੀ ਹੈ ਬਣਾਇਆ ਹੋਇਆ, ਲੋਕ ਹੱਸਣ ਨਾਲੇ ਰਾਜੇ ਅਮਰ ਸਿੰਘ ਮਖੌਲ ਕਰਨ। ਇਸ ਤਰ੍ਹਾਂ ਸਾਧ ਸੰਗਤ ਜੀ ਇਹ ਪ੍ਰਸੰਗ ਜਿਹੜਾ ਚੱਲ ਰਿਹਾ ਹੈ, ਸਰਦਾਰ ਬਘੇਲ ਸਿੰਘ ਹੋਣਾ ਨਾਲ ਜੰਗ ਹੁੰਦੀ ਹੈ, ਫਿਰ ਉਹ ਸੁਲਾ ਸਫਾਈ ਹੁੰਦੀ ਹੈ, ਕਿਉਂਕਿ ਜਿਵੇਂ ਆ ਦੋ ਭਰਾ ਹੋਣ ਅਤੇ ਇੱਕ ਦੇ ਚਲੋ ਹੱਕ ਦੀ ਲੜਾਈ ਲੜੇ ਅਤੇ ਦੂਜਾ ਵੀ ਚੁੱਕਣਾ ਵਿੱਚ ਆ ਕੇ ਰੋਜ਼ ਕਲੇ ਪਾ ਛੱਡੇ, ਫਿਰ ਉਹ ਹੱਥ ਹੌਲਾ ਕਰਾ ਕੇ ਕਿਸੇ ਨਾ ਕਿਸੇ ਸਮੇਂ ਬਹਿ ਜਾਂਦਾ ਆਰਾਮ ਦੇ ਨਾਲ, ਸੁਲਾ ਸਫਾਈ ਫਿਰ ਹੋ ਜਾਂਦੀ, ਭਰਾ ਨੇ ਤਾਂ ਭਰਾ ਹੀ ਰਹਿਣਾ ਹੈ, ਇਸੇ ਤਰ੍ਹਾਂ ਹੀ ਹੈ ਤੇ ਦੋਵੇਂ ਪਾਸੇ ਸੇਖੀ ਹੈ। ਪਰ ਮਹਾਰਾਜ ਕਹਿੰਦੇ ਮੂਲ ਵਿਆਧੀ ਵਿਆਪਸ ਲੋਭਾ, ਇਹ ਮੁੱਢ ਦੀ ਬਿਮਾਰੀ ਹੈ ਲੋਭ, ਇਹ ਲੋਭ ਬੜੇ ਫਸਾਦ ਖੜ੍ਹੇ ਕਰ ਦਿੰਦਾ ਹੈ, ਜ਼ੋਰ ਪਾ ਹੀ ਦਿੰਦਾ ਆਪਣਾ, ਇਹ ਲੋਭ ਦੀ ਲਹਿਰ ਨਹੀਂ ਰਾਜੇ ਅਮਰ ਸਿੰਘ ਦੇ ਇਲਾਕੇ ਮੱਲ ਲਏ ਬਿਨਾਂ ਪੁੱਛੇ ਕਿਸੇ ਤੋਂ ਹੀ, ਉਹ ਪਿੰਡ ਵੀ ਮਾਮਲਾ ਮੈਂ ਕਰਾਊਂਗਾ, ਜਿਹੜਾ 10-20 ਹਜ਼ਾਰ ਵਧੇ ਹੋਈ ਸਹੀ। ਬਘੇਲ ਸਿੰਘ ਨੇ ਸਮਝਾਇਆ, ਸਮਝਿਆ ਨਹੀਂ, ਫਿਰ ਚੜ੍ਹਾਈ ਕੀਤੀ, ਇਸੇ ਕਰਕੇ ਅੱਗੇ ਜਿਵੇਂ ਪ੍ਰਸੰਗ ਆਉਣਗੇ ਸਰਵਣ ਕਰਨਾ ਆਪ ਜੀ। ਹੁਣ ਇੱਥੇ ਸਮਾਂ ਤਕਰੀਬਨ ਪੂਰਾ ਹੋ ਗਿਆ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਹੈ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ।
ਇਹ ਸੁਣ ਵਕੀਲ ਫਿਰ ਲਿਖ ਦਿਓ, ਜੋ ਮਿਟੋ ਨਹੀਂ ਤੋ ਦੂਰ ਨਾ ਆਇਓ, ਤੋ ਲੋਕਣ ਇਮ ਹਾਸੀ ਉਚਾਰੀ, ਵਕੀਲ ਕੀਆ ਰਾਜੇ ਕਿਆ ਭਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਭੀ ਹੋਵਣ ਹਾਰ, ਹੇ ਸੰਤਹਿ ਕੈ ਸਦਾ ਸੰਗ, ਨਿਦਾਰਾ ਆਧਾਰ, ਹੇ ਠਾਕੁਰ ਹਉ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋ ਹੀਏ ਭਰੋਏ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੈ ਪਾਰ, ਜੋ ਸਰਦਾ ਕਰ ਸੇਮ ਦੇ, ਗੁਰ ਪਾਰ ਉਤਾਰਨ ਹਾਰ, ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।